कुल को नाम पुन द्वादश गुरिंड को मेरी है प्रणाम।
दोहरा मन बाच क्रम सिख साच को जैसते बड़ा न कोय सत्य शब्द को भेख ले बंधन भव के खोय।
सतगुरां दी साजी निमाजी उपस्थित सात संग जीओ मन बिरतिया नू एकागर करदे होए रसना नू पवित्र करिए। एक वार सब गज के आखिए धन सतगुरु नानक देव सचे पातशाह जी जिन्हां दा जस आपां रोज पढ़दे सुणदे आं उसे सतगुरु दे ज्योत दे जामे दसवें अवतार सतगुरु गुरु गोबिंद सिंह सच्चे पातशाह जी अमृत के दाते सरबंस दानी सतगुरु एक बारी सारी उन्हां नूं याद करिए। सब कहो धन श्री गुरु गोबिंद सिंह जी सच्चे पातशाह जी। इसी जोत दा गुरु नानक देव सचे पातशाह जी दी जोत दा बारवां जामा जिन्हां ने संत खालसे दी रचना कीती जिन्हां ने मन दी शरीर दी ते बाहर देश दी आजादी बख्शी लोक दे ते परलोक दे सुखां दे साधन बख्शे उन्हां नूं सारे आपां याद करिए। सब कहो धन श्री सतगुरु राम सिंह जी सचे पातशाह जी जिन्हां ने इन्हां बारे सतगुरु साहिबाना बारे सानू दस्या अपने महबूब सतगुरु नूं पिता सतगुरु नूं आपां इक वारी श्रद्धा नाल याद करिए। सब कहो धन श्री सतगुरु जगजीत सिंह जी सच्चे पातशाह समे दे मालक सतगुरु नानक देव सच्चे पातशाह जी दे जोत दे सोलवें जामे नूं हाजरा हजूर सतगुरु नूं याद करिए। सब कहो धन श्री सतगुरु उदय सिंह जी सच्चे पातशाह। सतगुरां दा जस जो दुनियाई दे उत्ते सतगुरां ने परोपकार कीता ज्ञान दिता सेहत दिती सुख दे साधन बख्शे एडा वड्डा परोपकार सतगुरु नानक देव सच्चे पातशाह ने पिंड पिंड शहर गली महला देश प्रदेश विच जाके कीता उन्हां दा जस आपां सुन रहे हां। गुरु नानक देव सच्चे पातशाह जी नूं सिद्धां ने पुछिया तेरे विच किड्डी की शक्ति आ किन्नी की करामात आ की कुछ तू कर सकदा ते तू कीदा तू सिख कीदा तेरा गुरु कौन है। सतगुरु नानक देव सचे पातशाह जी जो उपदेश दिता ओ ग्रंथाकार जी इस तरह लिखते ने मन बच क्रम सिख साच को जाते बड़ा न कोए मन करके ते बचना करके ते मैं कर्मा करके जो करदा आ जा जीदा मैं सिखिया ओ आ सच सच ही सतगुरु हुंदा सच जिसके हृदय साच है ताके हृदय आप जिसके अंदर सच है सो सच्चा नाम मुख सच अलाए। सतगुरु जी गुरबाणी विच इस तरह लिखदे ने वी जेड़ा सच ना जुड़िया जिदे अंदर सच हैगा ओ किदां दा ओ की करदा। सतगुरु जी लिखदे ने जिसके हृदय सच है सो सच्चा नाम मुख सच अलाए ओह हर मार्ग आप चलदा होर नानो हर मार्ग पाए जे अगे तीर्थ होवे ता मल लह छप्पड नाते सगवी मल लाए तीर्थ पूरा सतगुरु। गुरबाणी अनुसार जेड़ा पूरा तीर्थ आ ओ ते सतगुरु आ। संसार ते भावे 10,000 तीर्थ जेड़े सी ओ देवी ने चुन के ते ओ थाप दिते पर ओना विचों जदों शिवजी भगवान ते पार्वती ने चुने ते ओ 68 ही होए उन्हां तों वी जिहड़े होर उत्तम सी ਤੇ ਇਹਨਾਂ ਤੋਂ ਜਿਹੜੇ ਹੋਰ ਉੱਤਮ ਨੇ ਉਹ ਸਤਿਗੁਰੂ ਦੇ ਸਿੱਖ ਜਿੱਥੇ ਚਰਨ ਰੱਖਣ ਉਹ 68 ਤੀਰਥ ਜਹਾਂ ਸਾਧ ਭਗਤ ਹਰੇ ਗੁਰਬਾਣੀ ਦਾ ਫੈਸਲਾ ਉੱਥੇ ਤੀਰਥ ਬਣ ਜਾਂਦਾ। ਪਰ ਗੁਰਬਾਣੀ ਵਿੱਚ ਪੂਰਾ ਤੀਰਥ ਲਿਖਿਆ ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ ਉਹ ਆਪ ਸੁਤਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸਿਸ਼ਟ ਛਡਾਏ। ਜਿਹਨੂੰ ਸਤਿਗੁਰੂ ਨਾਮ ਦੇ ਦੇਵੇ ਉਹ ਜਮਾ ਦੀ ਮਾਰ ਤੋਂ ਬਚ ਜਾਂਦਾ। ਜਿਹਨੂੰ ਜਿਹੜਾ ਸਤਿਗੁਰੂ ਕੋਲੋਂ ਨਾਮ ਮੰਗ ਕੇ ਲੈ ਲਵੇ ਸਰਣੀ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਨ ਕਹੋ ਹਰ ਦਾਨ। ਜਿਹੜਾ ਗੁਰੂ ਕੋਲੋਂ ਮੰਗ ਕੇ ਨਾਮ ਲੈ ਲਵੇ ਉਹਦਾ ਜੰਮਣ ਮਰਨ ਦਾ ਗੇੜ 84 ਦਾ ਗੇੜ ਕੱਟਿਆ ਜਾਂਦਾ। ਉਹ ਸਦਾ ਸੁਖੀ ਹੋ ਕੇ ਗੁਰੂ ਚਰਨਾਂ ਚ ਗੁਰੂ ਦੀ ਦਰਗਾਹ ਵਿਚ ਬਿਰਾਜਦਾ। ਸਤਿਗੁਰੂ ਜੀ ਬਖਸ਼ਿਸ਼ ਕਰਨ। ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ ਉਹ ਆਪ ਛੁੱਟਾ ਘੁੱਟਾਂ ਵਿਸਿਓ ਦੇ ਹਰ ਹਰ ਨਾਮ ਸਭ ਸੇ ਛਡਾਏ। ਜਨ ਨਾਨਕ ਤਿਸ ਬਲਿਹਾਰਣੈ ਜੋ ਆਪ ਜਪੈ ਅਵਰਾ ਨਾਮ ਜਪਾਏ। ਤੇ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹਨਾਂ ਸਿੱਧਾਂ ਨੂੰ ਇਹ ਗੱਲ ਆਖੀ ਕਿ ਮੈਂ ਮਨ ਕਰਕੇ ਤੇ ਬਚਨਾ ਕਰਕੇ ਤੇ ਕਰਮਾ ਕਰਕੇ ਮੈਂ ਸੱਚ ਦਾ ਸਿੱਖ ਆ, ਸੱਚ ਨਾਲ ਜੁੜਿਆ ਹੋਇਆ, ਸਤਿਗੁਰੂ ਦੇ ਸੱਚ ਦੇ ਆਸਰੇ ਆ, ਮੈਂ ਸੱਚ ਦੀ ਮੇਰੇ ਅੰਦਰ ਸਤਿਆ ਤੇ ਸੱਚ ਦੀ ਕਲਾ ਦੇ ਨਾਲ ਹੀ ਮੈਂ ਉੱਡਦਾ ਫਿਰਦਾ। ਸੱਚ ਨਾਲ ਹੀ ਜੋ ਮੈਨੂੰ ਸਤਿਆ ਜੋ ਗਿਆਨ ਮਿਲਦਾ ਉਹ ਮੈਂ ਕਹਿਣਾ। ਮਨ ਬਚ ਕਰਮ ਸਿੱਖ ਸੱਚ ਕੋ ਜਾ ਤੇ ਵੱਡਾ ਨਾ ਕੋਏ। ਤੇ ਸਤਿਗੁਰੂ ਜੀ ਕਹਿੰਦੇ ਨੇ ਆਦਿ ਸੱਚ, ਸ਼ੁਰੂ ਤੋਂ ਜੋ ਕੁਛ ਹੈ ਉਹ ਸੱਚ ਹੀ ਆ, ਜੁਗਾਦ ਸੱਚ, ਜੁਗਾਂ ਤੱਕ ਜਿਹੜੀ ਸੱਤਿਆ ਚੱਲਣੀ ਉਹ ਸੱਚ ਹੀ ਆ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਸੇ ਸੱਚ ਦਾ ਮੈਂ ਸਿੱਖਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਸੱਚ ਤਾਂ ਪ੍ਰਾਪਤ ਹੁੰਦਾ ਜੇ ਸੁੱਚ ਹੋਵੇ ਤੇ, ਉਹਦੇ ਵਾਸਤੇ ਸੁੱਚ ਜ਼ਰੂਰੀ ਆ, ਉਹ ਸੁੱਚੇ ਥਾਂ ਤੇ ਰਹਿੰਦਾ। ਸੱਚ ਸੁੱਚ ਹੋਵੇ ਤਾਂ ਸੱਚ ਪਾਈਏ। ਸੱਚ ਜਿਸਕੇ ਹਿਰਦੇ ਸੱਚ ਹੈ, ਦਸਵੇਂ ਆਸਾ ਦੀ ਵਾਰ ਦੇ ਦਸਵੇਂ ਸਲੋਕ ਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਲਿਖਦੇ ਨੇ, ਸੱਚ ਤਾ ਪਰ ਜਾਣੀਐ ਜਾ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹਸ਼ਤ ਹੋਏ। ਸੱਚ ਤਾ ਪਰ ਜਾਣੀਐ ਜਾ ਸਿੱਖ ਸੱਚੀ ਲੇ, ਦਇਆ ਜਾਣੇ ਜੀਏ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾ ਪਰ ਜਾਣੀਐ ਜਾ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਉਹ ਸੱਚ ਮੈਂ ਪੱਲੇ ਨਾਲ ਬੰਨਿਆ, ਉਹਦਾ ਮੈਂ ਸਿੱਖਿਆ, ਉਹਦਾ ਹੀ ਮੈਂ ਵੇਸ ਧਾਰਨ ਕੀਤਾ। ਸੱਚ ਮਨ ਬਚ ਕਰਮ ਸਿੱਖ ਸੱਚ ਕੋ ਜਾ ਜਿਸ ਤੇ ਵੱਡਾ ਨਾ ਕੋਏ। ਸੱਚ ਸ਼ਬਦ ਕੋ ਵੇਖ ਲੈ ਬੰਧਨ ਭਵ ਕੇ ਖੋਏ। ਇਸ ਭਵ ਸਾਗਰ ਦੇ ਕਰਮਾਂ ਦੇ ਬੰਧਨ, ਮੋਹ ਦੇ ਬੰਧਨ, ਮਾਇਆ ਦੇ ਬੰਧਨ, ਜਨਮਾਂ ਜਨਮਾਂਤਰਾਂ ਚ ਜਿਹੜੇ ਘੁਮਾਉਂਦੇ ਨੇ ਕਰਮ ਉਹਨਾਂ ਦੇ ਬੰਧਨ ਉਹ ਸਾਰੇ ਮੈਂ ਤੋੜ ਦਿੱਤੇ ਨੇ। ਟੁੱਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ, ਤੇ ਉਹ ਬੰਧਨ ਤੋੜ ਕੇ ਤੇ ਮੈਂ ਸਾਰੇ ਬੰਧਨ ਤੋੜ ਕੇ ਮੈਂ ਜੀਵਨ ਮੁਕਤ ਹੋ ਗਿਆ ਹੋਇਆ। ਤੇ ਇਸ ਵਾਸਤੇ ਮੈਂ ਸੱਚ ਦਾ ਸਿੱਖ ਆ, ਸੱਚ ਨਾਲ ਜੁੜਿਆ ਹੋਇਆ, ਸੱਚ ਹੀ ਕਮਾਉਣਾ ਤੇ ਸੱਚ ਹੀ ਭਾਲਦਾ ਫਿਰਦਾ। ਤੇ ਸਤਿਗੁਰਾਂ ਨੇ ਸਿੱਧਾਂ ਨੂੰ ਇਹ ਜਵਾਬ ਦੇ ਦਿੱਤਾ ਹੈ।
ਚੌਪਈ ਹਾਂ ਗਰੀਬ ਨਾ ਸ਼ਕਤੀ ਮੋਹ
ਮੈਂ, ਉਦਾਂ ਮੈਂ ਹੈ ਗਰੀਬ ਆ, ਸੱਚ ਹੀ ਆ, ਮੈਂ ਸੱਚ ਨਾਲ ਜੁੜਿਆ, ਮੇਰੇ ਵਿਚ ਆਪਣੀ ਹੋਰ ਕੋਈ ਸ਼ਕਤੀ ਨਹੀਂ ਹੈ, ਇਹ ਸੱਚ ਦੀ ਸ਼ਕਤੀ ਆ ਸਾਰੀ।
ਵਿਚਰ ਬਲੋਕੋ ਜਗ ਕੋ ਜਹ ਤਹ,
ਬਸ ਮੈਂ ਇਸ ਸੱਚ ਦੇ ਆਸਰੇ ਨਾਲ ਸੱਚ ਦੀ ਕਲਾ ਦੇ ਨਾਲ ਹੀ ਇਸ ਜਗਤ ਨੂੰ ਮੈਂ ਵੇਖਦਾ ਫਿਰਦਾ ਆ ਜਿਥੇ ਕਿਥੇ।
ਗਰਭ ਬੈਨ ਸ਼ਕਤੀ ਬਲ ਗਮ ਕੋ,
ਜਿਹੜੀ ਸ਼ਕਤੀ ਹੋਵੇ ਨਾ ਉਹ ਅਹੰਕਾਰ ਪੈਦਾ ਕਰਦੀ ਹੈ ਤੇ ਉਹ ਫਿਰ ਅਹੰਕਾਰ ਵਿਚ ਬੋਲਦਾ, ਮੇਰੇ ਵਿਚ ਏਦਾਂ ਦੀ ਕੋਈ ਸ਼ਕਤੀ ਨਹੀਂ ਹੈ, ਮੈਂ ਸਿਰਫ ਤੇ ਸਿਰਫ ਸੱਚ ਨਾਲ ਜੁੜਿਆ।
ਸ੍ਰੀ ਪਰਮੇਸ਼ਵਰ ਬਖਸ਼ਿਸ਼ ਤੁਮ ਕੋ,
ਇਹ ਅਹੰਕਾਰ ਤੇ ਏਦਾਂ ਦਾ ਗਰਭ ਤੇ ਏਦਾਂ ਦੀ ਜਿਹੜੀ ਤੁਸੀਂ ਸ਼ਕਤੀ ਕਹਿੰਦੇ ਇਹ ਪਰਮੇਸ਼ਵਰ ਤੁਹਾਨੂੰ ਹੀ ਦੇਵੇ ਤੇ ਮੈਨੂੰ ਤੇ ਸੱਚ ਹੀ ਚੰਗਾ ਆ।
ਇਸ ਪ੍ਰਕਾਰ ਕੇ ਬੋਲਿਤ ਬਚਨਾ,
ਏਦਾਂ ਦੇ ਬਚਨ ਕਰਦਿਆਂ ਕਰਦਿਆਂ
भई आन रजनी की रचना।
शाम हो गई या थोड़ा थोड़ा रात दा हनेरा हो गया होया।
तब अपने अपने थल जाए।
उस वेले सारे सिद्ध अपने अपने स्थान ते आसन ते चले गए।
बैठ गए सिद्ध आसन ला
अपने अपने आसन ला के ते योग साधना विच एकागर होके बैठ गए ने सारे सिद्ध।
श्री गुर कहें उठो अब बाला।
सारे जदो सिद्ध चले गए ते फिर सतगुरु सच्चे पातशाह गुरु नानक देव पातशाह जी हुक्म कीता मर्दानिया आपा भी उठिए बालिया हुन आपा भी उठ चलिए।
तूनी आन है सर्दी काला
ते हुन ठंड उतर आई आ ते रात ठंड बहुत हो जानी आ ते कितो लकड़ा कठिया कर लिए कितो अग ले आई है ते अग दे आसरे आपा रात कट लांगे।
आयस पाए गयो एक थाए
बाला गया सत्य पाशद हुकम मन के एक थां ते अग लैण।
पीछे सिद्ध आए तब ताए
सतगुरां ने जदों भेजिया ते जदों बाला अग लैण गया ते इन्हां नूं शरारत फुरी है सिद्धां नूं ते ए फिर उन्हां दे पिछे चले गए हन।
दोहरा ते शिन जो धूनी लई शीनी मोट गया।
भाई बाला जी गुरु अंगद देव सच्चे पातशाह जी नूं सतगुरु नानक देव सच्चे पातशाह दी साखी सुना रहे ने। कहिंदे ने मैं जा के एक धूनी विचो थोड़ी जी अग जदों लै लई बालण वास्ते ते सिद्धां ने मेरे कोलों आके खो लई।
मैं शूशो फिर कह गयो सब बिद दई सुना।
अग मेरे कोलो खो लई मैं गुरु नानक देव सच्चे पातशाह जी कोल खाली हाथ आ गया ते मैं सारी वार्ता सुना दिती के सिद्धा ने मेरे कोलो अग खो लई है।
चौपाई गुरु कहो निज पट को चार
ते सच्चे पातशाह हुकम कीता जेड़े कपड़े विच तू मेंगड़ा पाईया सीगियां अग ना धुखदियां होईयां माड़ा जिहा नूं कपड़े नूं चाड़ हां भला।
चारियो निकसी मेंगन चार
जदों उस कपड़े नूं चाड़िया जिहदे विच ओह धूणी पाई सी ते चार मेंगड़ा निकल आईयां धुखदियां धुखदियां।
मैं आयस लेकर सो कूटी
केंद्र ने ओदे अंदर अग सी जदो मैं ओनु कुटिया ना मेंगणा नू मेंगणा दे अंदर गोए दे अंदर अग चले जांदी आ बाहर भावे ना दिसे जदो ओनु कुटिया ते विचो चंगियाड़ियां दिसियां।
तिन ते तूनी भई अखूटी
ते जदो फूक मार के ओनु बालिया ते बल पई धूनी बल पई अग बल पई।
बड़ो ढेर पावक पुन बारी
ते लकड़ा वड्डियां छोटियां कठियां करके कख कंडे करके ते ओ जदों अग उना नु सुहाई ते फिर वड्डी धूनी बल पई अग बल पई।
देख सिद्ध बिस्मै मत हारी
ए ते सतगुरु नानक देव सच्चे पातशाह जी दी अपनी गल आ। आम भी संत साधु जेड़े सी ओ जदों हवन कुंड हवन रचदे सी हवन कुंड करना शुरू करदे सी हम जग करना शुरू करदे सी ते ओ जदों आहुतियां पाउण वास्ते अग लकड़ां रख के बाल के ते फिर ओ जदों मंत्र पढ़दे सी ते कहिंदे सी हे अगन देवता हे बसंतर देवता प्रगट हो ते उसे वेले लाटां प्रगट हो जांदे तुही योग ज्वाला प्रगट होए तुही अगन लाटां जगत मेरे कहन तो भाव के ओ लाटा फिर निकल लग पेंदियां सी जदों ओदी आराधना करदे सी ओ देवता हाजिर हो जांदा सी ते सतगुरां दे वास्ते सारी सृष्टि हुंदी है पर सच्चे पातशाह ने ओ मेंगणा दे राहीं ही अग बाल लई के इन्हां दे अंदर आ गया ते असी फूक मार के बाल लई आ।
कहते लियाए तूनी पाई
सिद्ध आके पुछदे ने ते अग ते खो लई सी होर किते अग है नहीं है तुसीं कित्थों लिया के तूनी बाली आ।
पुन सिद्धन बहु पौन चलाई
होर कोई चारा जदों नहीं चलिया ते ओना ने अपनी सिद्धि दी ताकत नाल शब्दां दी ताकत दे नाल मंत्र दी ताकत दे नाल नेर चला दिता।
खरे तहा तरवर जो गाडे
जेड़े उथे दरख्त वड्डे वड्डे खड़े सी चिरा तो साला तो
बेग उखारे रहे न ठांडे
इना तूफान चलाया सिद्धि दी शक्ति दे नाल ते ओ जड़े दरख्त सी ओ जड़ों पट पट के हवा ने सुट दिते।
ਬਹੁ ਕੰਕਰ ਅਰ ਧੂਰੇ ਉਡਾਈ।
ਤੇ ਏਡਾ ਤੂਫਾਨ ਚੱਲਿਆ ਤੇ ਉਸ ਤੂਫਾਨ ਨੇ ਧੂੜ ਬੜੀ ਉਡਾਈ, ਕੰਡਾ ਬਹੁਤ ਉਡਾਇਆ, ਨਾਲ ਵਿਚ ਨਿੱਕੇ ਨਿੱਕੇ ਰੋੜੇ ਵੀ ਜਿਹੜੇ ਉਹ ਸੀ ਉਹ ਵੀ ਉੱਡੇ ਤੇ ਵੱਜਣ ਆ ਕੇ ਬੜੇ ਜ਼ੋਰ ਜ਼ੋਰ ਦੀ।
ਪੌਡੇ ਸਭ ਮੁਖ ਪਰ ਪਟ ਪਾਈ।
ਤੂਫਾਨ ਇੰਨਾ ਚੱਲਦਾ ਸੀ ਸਾਰੇ ਧਰਤੀ ਤੇ ਲੰਮੇ ਪੈ ਗਏ, ਆਪਣੀ ਆਪਣੀ ਜਿਹੜੀ ਲੋਈ ਜਾਂ ਕੰਬਲ ਕੋਲ ਸੀ ਉਹ ਮੂੰਹ ਤੇ ਲੈ ਲਿਆ, ਮੂੰਹ ਢੱਕ ਲਿਆ ਆਪਣਾ।
ਦੋਹਰਾ ਜਿਸ ਬ੍ਰਿਸ਼ ਕੇ ਤਰ ਗੁਰੂ ਉਡਣ ਲੱਗਿਓ ਜਬ ਸੋਏ।
ਜਿਹੜੇ ਦਰਖਤ ਥੱਲੇ ਪਿੱਪਲ ਥੱਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੈਠੇ ਸੀ, ਜਦੋਂ ਉਹ ਪਿੱਪਲ ਉਡਣ ਲੱਗਿਆ।
ਨਿਜ ਕਰ ਸੋ ਥੰਮਿਓ ਤਬਹ ਕਹਿਓ ਰਹੋ ਥਿਰ ਹੋਏ।
ਤੇ ਸਤਿਗੁਰੂ ਜੀ ਫਟਾਫਟ ਉਹਨੂੰ ਹੱਥ ਲਾਉਂਦੇ ਆਖਿਆ ਤੂੰ ਠਹਿਰ ਜਾ ਬਈ ਤੂੰ ਨਾ ਜਾ। ਜਦੋਂ ਉਹਨੂੰ ਆਖਿਆ ਠਹਿਰ ਜਾ ਤੂੰ ਨਾ ਜਾ, ਉਹ ਉੱਥੇ ਹੀ ਰੁਕ ਗਿਆ, ਪਰ ਉਹਦੀਆਂ ਜੜਾਂ ਪੁੱਟੀਆਂ ਗਈਆਂ ਸੀ, ਕਾਫੀ ਉੱਚਾ ਹੋ ਗਿਆ ਸੀ, ਫਿਰ ਉੱਥੇ ਹੀ ਰੁਕ ਗਿਆ ਹੁਕਮ ਨਾਲ।
ਚੌਪਈ ਸ੍ਰੀ ਗੁਰ ਕੋ ਜਬ ਹੀ ਕਰ ਛੂਇਓ।
ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹੱਥ ਉਸ ਪਿੱਪਲ ਦੇ ਦਰਖਤ ਨੂੰ ਲੱਗਿਆ,
ਨਹਾ ਡੋਲਿਓ ਥਿਰ ਗਾਡਿਓ ਭਇਓ।
ਫਿਰ ਉੱਥੇ ਹੀ ਰਹਿ ਗਿਆ, ਉੱਥੇ ਹੀ ਟਿਕ ਗਿਆ, ਉੱਥੋਂ ਹੀ ਜੜਾਂ ਬਾਅਦ ਵਧਦੀਆਂ ਵਧਦੀਆਂ ਧਰਤੀ ਵਿਚ ਲੱਗ ਗਈਆਂ, ਤੇ ਉਦੋਂ ਦਾ ਉੱਥੇ ਹੀ ਖੜਾ ਆ, ਉਹ ਫਿਰ ਨਹੀਂ ਡੋਲਿਆ। ਇਹ ਤੇ ਧਰਤੀ ਚੋਂ ਤਾਂ ਨੂੰ ਉੱਡਿਆ ਤੇ ਹਵਾ ਨੇ ਉਡਾਇਆ, ਤੇ ਸਤਿ ਸੱਚੇ ਪਾਤਸ਼ਾਹ ਦੀ ਸੱਤਿਆ ਜਦੋਂ ਹੱਥ ਦਾ ਇਸ਼ਾਰਾ ਹੱਥ ਲੱਗਿਆ ਤੇ ਹੁਕਮ ਹੋ ਗਿਆ ਠਹਿਰ ਜਾ ਖਲੋ ਜਾ, ਤੇ ਖਲੋ ਗਿਆ। ਤੁਹਾਨੂੰ ਪਤਾ ਪੰਜਾ ਸਾਹਿਬ ਦਾ ਕਿ ਉੱਤੋਂ ਵਾਲੀ ਕੰਧਾਰੀ ਨੇ ਉੱਤੋਂ ਵੱਡਾ ਪੱਥਰ ਰੇੜਿਆ ਤੇ ਉਹ ਇੰਨੇ ਜ਼ੋਰ ਦੀ ਰਿੜਦਾ ਰਿੜਦਾ ਇੰਨਾ ਤੇਜ਼ ਹੋ ਗਿਆ ਤੇ ਜਦੋਂ ਬਿਲਕੁਲ ਨੇੜੇ ਆ ਗਏ ਜਿੱਥੇ ਸੱਚੇ ਪਾਤਸ਼ਾਹ ਬੈਠੇ ਸੀ, ਤੇ ਜਦੋਂ ਉੱਥੇ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਏਦਾਂ ਹੀ ਨਹੀਂ ਲਿਖ ਦਿੱਤਾ ਹਮਰੀ ਕਰੋ ਹੱਥ ਦਾ ਰਸ਼ਾ, ਤੇ ਸਤਿਗੁਰਾਂ ਨੇ ਜਦੋਂ ਇਸ ਤਰ੍ਹਾਂ ਹੱਥ ਕੀਤਾ, ਸਤਿਗੁਰਾਂ ਦਾ ਹੱਥ ਉਸ ਪੱਥਰ ਨੂੰ ਜਦੋਂ ਛੂਇਆ ਤੇ ਉੱਥੇ ਦਾ ਉੱਥੇ ਹੀ ਖਲੋ ਗਿਆ ਤੇ ਮੋਮ ਹੋ ਗਿਆ ਤੇ ਹੌਲਾ ਹੋ ਗਿਆ। ਉਹਦੇ ਵਿਚ ਅੱਜ ਵੀ ਪੰਜਾ ਸੱਚੇ ਪਾਤਸ਼ਾਹ ਦਾ ਉਸ ਤਰ੍ਹਾਂ ਹੀ ਲੱਗਿਆ ਹੋਇਆ, ਤੇ ਇੰਨੀ ਤੇਜ਼ ਨਾ ਆ ਕੇ ਇੱਥੇ ਇਕਦਮ ਕਿੱਦਾਂ ਰੁਕ ਗਿਆ। ਇਹੀ ਸੱਚ ਦੀ ਤਾਕਤ ਆ, ਇਹੀ ਸੱਚ ਸੱਚ ਦੀ ਸੱਤਿਆ। ਸੱਚ ਦੀ ਸੱਤਿਆ ਬਾਰੇ ਗੁਰਬਾਣੀ ਵਿਚ ਸਤਿਗੁਰ ਸੱਚੇ ਪਾਤਸ਼ਾਹ ਨੇ ਬਹੁਤ ਲਿਖਿਆ, ਇਤਿਹਾਸ ਵਿਚ ਵੀ ਇਹਦੇ ਪ੍ਰਮਾਣ ਮਿਲਦੇ ਨੇ। ਜਿਸ ਵੇਲੇ ਰਾਜਾ ਦਸ਼ਰਥ ਕੌਸ਼ਲਿਆ ਦੇਵੀ ਨੂੰ ਵਿਆਹੁਣ ਚੱਲਿਆ ਤੇ ਅੱਗੋਂ ਰਾਵਣ ਨੇ ਘੇਰ ਲਿਆ, ਘੇਰ ਕੇ ਆਪਣੇ ਮੰਤਰੀ ਪੰਡਤਾਂ ਨੂੰ ਸੱਦ ਕੇ ਪੁੱਛਿਆ ਕਿ ਸਾਡੇ ਵਾਸਤੇ ਸ਼ੁਭ ਆ ਕਿ ਅਸ਼ੁਭ ਆ, ਤੇ ਉਹਨਾਂ ਨੇ ਆਪਣੇ ਟੇਵੇ ਦੇ ਅਨੁਸਾਰ ਦੱਸ ਦਿੱਤਾ ਕਿ ਇਹਦੇ ਜਿੱਦਾਂ ਜਿਹੜਾ ਇਹਦੀ ਅੰਸ਼ ਹੋਏਗੀ ਪਹਿਲਾ ਬੱਚਾ ਉਹਦੇ ਹੱਥੋਂ ਤੁਹਾਡਾ ਕਾਲ ਆ, ਤੁਹਾਡੀ ਮੌਤ ਹੋਏਗੀ। ਤੇ ਉਹ ਰਾਵਣ ਉਹਨੂੰ ਜਾਨੋਂ ਮਾਰਨ ਲੱਗਿਆ ਦਸ਼ਰਥ ਨੂੰ, ਤੇ ਸਾਰੇ ਨੇ ਆਖਿਆ ਜੀ ਨਿਰਦੋਸ਼ ਨੂੰ ਨਹੀਂ ਮਰਨਾ ਚਾਹੀਦਾ, ਤੇ ਤੁਸੀਂ ਇਹਨੂੰ ਕੈਦ ਕਰਕੇ ਰੱਖ ਸਕਦੇ ਹੈਗੇ ਆ। ਤੇ ਉਹਨੂੰ ਫਿਰ ਕੈਦ ਕਰਕੇ ਜਿਸ ਵੇਲੇ ਰੱਖਿਆ ਤੇ ਫਿਰ ਆਖਿਆ ਰੱਖੀਏ ਕਿੱਥੇ, ਸਾਰੇ ਦੇਵਤੇ ਆਪਣੀ ਆਪਣੀ ਡਿਊਟੀਆਂ ਤੇ ਜਾਂਦੇ ਆ, ਬੰਦੇ ਵੀ ਆਪਣੇ ਆਪਣੇ ਡਿਊਟੀਆਂ ਤੇ ਜਾਂਦੇ, ਇਹਦੀ ਰਾਖੀ ਕੌਣ ਕਰੇ? ਤੇ ਪਾਣੀ ਬਰਨ ਦੇਵਤੇ ਨੂੰ ਆਖਿਆ ਕਿ ਤੂੰ ਇਹਦੀ ਰਾਖੀ ਕਰ, ਇੱਕ ਟਰੰਕ ਵਿੱਚ ਪਾ ਕੇ ਬਰਨ ਦੇਵਤਾ ਦੇ ਹਵਾਲੇ ਕੀਤਾ। ਬਰਨ ਦੇਵਤਾ ਨੇ ਕਿਹਾ ਕਿ ਮੈਂ 2:30 ਘੜੀਆਂ ਸਵੇਰੇ ਸੂਰਜ ਦੀ ਉਪਾਸ਼ਨਾ ਕਰਦਾ ਆ, ਉਦੋਂ ਮੈਂ ਇਕਾਗਰ ਚਿੱਤ ਹੁੰਦਾ, ਉਦੋਂ ਨਹੀਂ ਮੇਰਾ ਧਿਆਨ ਰੱਖ ਸਕਦਾ ਕਿਉਂਕਿ ਮੈਂ ਉਸ ਵੇਲੇ ਇਕਾਗਰਤਾ ਨਾਲ ਜੁੜਿਆ ਹੁੰਦਾ। ਤੇ ਉਹਨਾਂ ਨੇ ਕਹਿਤਾ ਕੋਈ ਨੀ, ਅਸੀਂ ਜਿੰਦਰਾ ਮਾਰਿਆ ਹੋਇਆ ਤੇ ਤੂੰ ਉਦੋਂ ਪੂਜਾ ਕਰ ਲਿਆ ਕਰ, ਅੱਗੇ ਪਿੱਛੇ ਦਾ ਧਿਆਨ ਰੱਖੀ। ਵਿਸ਼ਿਸ਼ਟ ਗੁਰੂ ਜੀ ਇਹ ਲੈ ਕੇ ਬਰਾਤ ਨੂੰ ਜਦੋਂ ਪਹੁੰਚੇ ਕੌਸ਼ਲਿਆ ਮਾਤਾ ਦੇ ਘਰ, ਤੇ ਜਾ ਕੇ ਉਹਨਾਂ ਦੇ ਪਿਤਾ ਨੂੰ ਕੌਸ਼ਲ ਰਾਏ ਨੂੰ ਆਖਿਆ, ਰਾਜੇ ਨੂੰ, ਕਿ ਇਹਦੇ ਭਰਤੇ ਨੂੰ ਤੇ ਅਸੀਂ ਬਾਅਦ ਵਿੱਚ ਛੁਡਾਵਾਂਗੇ, ਜਾ ਕੇ ਲਗਨ ਮਹੂਰਤ ਨਾਲ ਨਿਕਲ ਜਾਵੇ, ਇਸ ਵਾਸਤੇ ਤੁਸੀਂ ਸੇਲੀ ਟੋਪੀ ਨਾਲ ਹੀ ਵਿਆਹ ਕਰ ਦਿਓ। ਤੇ ਉਹਨਾਂ ਨੇ ਆਖਿਆ ਚੰਗਾ, ਇਹਦੇ ਭਾਗਾਂ ਚ ਪਤੀ ਹੋਏਗਾ ਤੇ ਇਹਨੂੰ ਮਿਲ ਜਾਏਗਾ, ਉਹਦੀ ਸੇਲੀ ਟੋਪੀ ਨਾਲ ਹੀ ਲਾਵਾਂ ਦੇ ਕੇ ਤੇ ਮਾਤਾ ਕੌਸ਼ਲਿਆ ਨੂੰ ਤੋਰ ਦਿੱਤਾ। ਰਸਤੇ ਵਿੱਚ ਵਿਸ਼ਿਸ਼ਟ ਗੁਰੂ ਜੀ ਕਹਿੰਦੇ ਨੇ ਕਿ ਹੇ ਦੇਵੀ, ਜੇ ਤੂੰ ਸੱਤ ਤੇਰਾ ਕਾਇਮ ਆ, ਜੇ ਤੂੰ ਸੱਤ ਨਾਲ ਜੁੜੀ ਹੋਈ ਆ, ਸੱਤ ਕਾਇਮ ਆ ਮਨ ਬਚ ਕਰਮ ਕਰਕੇ, ਤੇ ਫਿਰ ਤੂੰ ਆਪਣੇ ਪਤੀ ਨੂੰ ਪਾ ਸਕਦੀ ਆ। ਤੇ ਉਹਨਾਂ ਆਖਿਆ ਮਹਾਰਾਜ ਫਿਰ ਮੈਨੂੰ ਜੁਗਤੀ ਦੱਸੋ। ਕਹਿੰਦੇ ਉੱਥੇ ਟਰੰਕ ਕੋਲ ਮੈਂ ਤੈਨੂੰ ਪਹੁੰਚਾਵਾਂਗਾ, ਤੇ ਤੂੰ ਉੱਥੇ ਜਾ ਕੇ ਇਹ ਗੱਲ ਕਹਿਣੀ ਆ ਕਿ ਜੇ ਅੱਜ ਤੱਕ ਮੈਂ ਮਨ ਕਰਕੇ ਕਿਸੇ ਹੋਰ ਨੂੰ ਨਹੀਂ ਚਾਹਿਆ, ਸਰੀਰ ਕਰਕੇ ਕਿਸੇ ਹੋਰ ਦੇ ਨਾਲ ਮੈਂ ਟੱਚ ਨਹੀਂ ਹੋਈ, ਤੇ ਮੈਂ ਕਿਸੇ ਬਾਰੇ ਸੋਚਿਆ ਵੀ ਨਹੀਂ ਆਪਣੇ ਪਤੀ ਤੋਂ ਬਿਨਾਂ, ਤੇ ਫਿਰ ਇਹ ਜਿੰਦਰਾ ਖੁੱਲ ਜਾਏ। ਜਦੋਂ ਉਸ ਜਿੰਦਰੇ ਨੂੰ ਹੱਥ ਲਾਇਆ, ਜਿੰਦਰਾ ਕੜਕ ਕਰਕੇ ਉਸੇ ਵੇਲੇ ਖੁੱਲ ਗਿਆ। ਸੱਤ ਦੀ ਇਹ ਤਾਕਤ ਆ, ਉਹ ਜਿੰਦਰਾ ਖੁੱਲ ਗਿਆ, ਰਾਜੇ ਦਸ਼ਰਥ ਨੂੰ ਬਾਹਰ ਕੱਢ ਲਿਆ। ਬਾਹਰ ਕੱਢ ਕੇ ਫਿਰ ਉਸ ਤਰ੍ਹਾਂ ਹੱਥ ਲਾਇਆ ਤੇ ਜਿੰਦਰਾ ਲੱਗ ਗਿਆ ਤੇ ਇਹ ਫਿਰ ਲੈ ਕੇ ਆ ਗਏ ਆਪਣੇ ਘਰ ਆ ਕੇ ਸੁੱਖ ਨਾਲ ਰਹਿ। ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖਦੇ ਨੇ ਮਾਤਾ ਸੀਤਾ ਬਾਰੇ ਕਿ ਉਹ ਜਿਸ ਵੇਲੇ ਲਹੂ ਕਸ਼ੂ ਦੇ ਨਾਲ ਲਛਮਣ ਆ ਕੇ ਲੜਿਆ, ਹਨੂਮਾਨ ਫੌਜਾਂ ਲੈ ਕੇ ਲੜਿਆ, ਸ਼ਤਰੂਗਨ ਲੜਿਆ, ਭਰਤ ਆ ਕੇ ਲੜਿਆ। ਭਰਤ ਵੱਡਾ ਸੂਰਮਾ ਸੀ, ਬਹੁਤ ਵੱਡਾ ਸੂਰਮਾ ਸੀ। ਇਹ ਸਾਰੀਆਂ ਫੌਜਾਂ ਜਦੋਂ ਲਹੂ ਕਸ਼ੂ ਨਾਲ ਲੜਦੀਆਂ ਜਦੋਂ ਮਾਰੀਆਂ ਗਈਆਂ, ਫਿਰ ਰਾਮ ਚੰਦਰ ਜੀ ਫੌਜਾਂ ਲੈ ਕੇ ਆਏ, ਉਹ ਵੀ ਉਸੇ ਮੈਦਾਨੇ ਜੰਗ ਵਿਚ ਮਾਰੇ ਗਏ। ਤੇ ਫਿਰ ਜਦੋਂ ਮਾਤਾ ਸੀਤਾ ਨੂੰ ਜਾ ਕੇ ਖੁਸ਼ੀ ਦੀ ਖਬਰ ਦਿੱਤੀ ਕਿ ਅਸੀਂ ਘੋੜਾ ਲੈ ਆਏ ਆ ਫੜ ਕੇ ਜਿਹੜਾ ਉਹਨਾਂ ਜੱਗ ਵਾਸਤੇ ਛੱਡਿਆ ਸੀ, ਫੌਜਾਂ ਰਾਜੇ ਸਮੇਤ ਮਾਰ ਦਿੱਤੀਆਂ, ਰਾਮ ਚੰਦਰ ਨੂੰ ਵੀ ਮਾਰ ਦਿੱਤਾ। ਤੇ ਮਾਂ ਕਹਿੰਦੀ ਆ ਪੁੱਤ ਜਿੱਥੇ ਤੁਸੀਂ ਏਡਾ ਨੇਕ ਕੰਮ ਕੀਤਾ ਉੱਥੇ ਇੱਕ ਹੋਰ ਨੇਕ ਕੰਮ ਕਰ ਦਿਓ। ਇੱਕ ਜਾਣਾ ਤੇ ਤੁਸੀਂ ਮੈਨੂੰ ਨਦੀ ਤੋਂ ਪਾਣੀ ਦਾ ਘੜਾ ਭਰ ਕੇ ਲਿਆ ਦਿਓ ਤੇ ਦੂਸਰਾ ਤੁਸੀਂ ਚਿਖਾ ਬਣਾ ਕੇ ਤੇ ਉਹਨੂੰ ਅੱਗ ਲਾ ਦਿਓ ਤੇ ਮੈਂ ਫਿਰ ਆਪਣੇ ਪਤੀ ਨਾਲ ਸਤੀ ਹੋ ਜਾਂਦੀ ਹਾਂ। ਤੁਸੀਂ ਮੇਰੇ ਪਤੀ ਨੂੰ ਮਾਰ ਦਿੱਤਾ, ਮੇਰਾ ਹੁਣ ਜੀਣ ਦਾ ਵੀ ਕੀ ਧਰਮ ਆ। ਮਾਤਾ ਨੂੰ ਮਨਾ ਤੇ ਕੀਤਾ ਪਰ ਮਾਤਾ ਨੇ ਆਖਿਆ ਨਹੀਂ, ਮੈਂ ਜਿਸ ਸੱਤ ਨਾਲ ਜੁੜੀ ਸੀ ਮੈਂ ਉਸ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੀ। ਚਿਖਾ ਬਣਾਈ ਗਈ, ਪਾਣੀ ਲਿਆਂਦਾ ਗਿਆ, ਮਾਤਾ ਨੇ ਉਹ ਪਾਣੀ ਆਪਣੇ ਉੱਤੇ ਪਾ ਵੀ ਲਿਆ, ਚਿਖਾ ਨੂੰ ਅੱਗ ਲਾਤੀ, ਵਿੱਚ ਛਾਲ ਮਾਰਨ ਲੱਗੀ ਤੇ ਬਾਲਮੀਕ ਜੀ ਭੱਜ ਕੇ ਆ ਗਏ, ਕਹਿੰਦੇ ਸੀਤੇ ਦੇਵੀ ਸੀਤੇ ਠਹਿਰ, ਜੋ ਮੈਨੂੰ ਸਤਿਗੁਰਾਂ ਨੇ ਜਣਾਇਆ ਆ ਉਹ ਮੈਂ ਪੱਤਰੇ ਫੁੱਲ ਕੇ ਵੇਖਿਆ ਕਿ ਇੱਥੇ ਤੇਰਾ ਸੜਨਾ ਨੀ ਲਿਖਿਆ ਹੋਇਆ। 10,000 ਵਰਾ ਪਹਿਲਾਂ ਰਾਮਾਇਣ ਲਿਖੀ ਸੀ ਸਤ ਦੇ ਬਲ ਨਾਲ, ਤਪ ਦੇ ਬਲ ਨਾਲ, ਦਿਵ ਦ੍ਰਿਸ਼ਟੀ ਨਾਲ, ਅੰਤਰਜਾਮਤਾ ਨਾਲ। ਉਹ ਕਹਿੰਦਾ ਸੀ ਤੇ ਇੱਥੇ ਸੜਨਾ ਨੀ ਲਿਖਿਆ ਹੋਇਆ। ਤੇ ਉਹ ਕਹਿੰਦੇ ਫਿਰ ਕੀ ਲਿਖਿਆ? ਕਹਿੰਦੇ ਜਿਹੜੇ ਸਤ ਦੇ ਬਲ ਦੇ ਨਾਲ ਤੁਹਾਨੂੰ ਭਗਵਾਨ ਦਾ ਵਰ, ਭਗਵਾਨ ਵਰ ਦੇ ਰੂਪ ਵਿੱਚ ਪ੍ਰਾਪਤ ਹੋਇਆ, ਉਸ ਸਤ ਦੇ ਬਲ ਨਾਲ ਤੁਸੀਂ ਇਹਨਾਂ ਨੂੰ ਜਿੰਦਾ ਵੀ ਕਰ ਸਕਦੇ ਹੋ। ਤੇ ਦਸਵੇਂ ਪਾਤਸ਼ਾਹ ਦਸਮ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਦੇ ਨੇ, ਸੀਤਾ ਨੇ ਫਿਰ ਉੱਥੇ ਇਹ ਗੱਲ ਆਖੀ, ਉਹ ਕਹਿੰਦੀ ਆ ਮਨ ਬਚ ਕਰ ਮਨ ਸਤ ਰਾਮ ਬਿਨਾ ਨਹੀਂ ਔਰ। ਜੇ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਜੇ ਮੈਂ ਰਾਮ ਤੋਂ ਬਿਨਾਂ ਹੋਰ ਕਿਸੇ ਦਾ ਧਿਆਨ ਨਹੀਂ ਕੀਤਾ, ਹੋਰ ਕਿਸੇ ਦੀ ਅਰਾਧਨਾ ਨਹੀਂ ਕੀਤੀ, ਹੋਰ ਕਿਸੇ ਬਾਰੇ ਸੋਚਿਆ ਨਹੀਂ, ਕਿਸੇ ਨਾਲ ਮੈਂ ਟੱਚ ਨਹੀਂ ਹੋਈ ਹਾਂ, ਜੋ ਮਨ ਬਚ ਕਰ ਮਨ ਸਤ ਰਾਮ ਬਿਨਾ ਨਹੀਂ ਔਰ, ਤਾ ਇਹ ਜੀਏ ਰਾਮ ਸਤ ਕਹਿਓ ਸੀਆ ਤੇ ਠੋਰ। ਮਾਤਾ ਸੀਤਾ ਨੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਕਿਹਾ, ਜੇ ਮਨ ਬਚ ਕਰਮਨ ਸਾਹਿਤ ਰਾਮ ਬਿਨਾਂ ਮੇਰੇ ਮਨ ਚ ਹੋਰ ਨਹੀਂ ਹੈ ਤੇ ਫਿਰ ਇਹ ਸਾਰੇ ਜੀਂਦੇ ਹੋ ਜਾਣ, ਜੇ ਇਹ ਗੱਲ ਸੱਤ ਆ ਤੇ ਫਿਰ ਜੀਂਦੇ ਹੋ ਜਾਣ। ਉਸੇ ਵੇਲੇ ਸਾਰੀਆਂ ਫੌਜਾਂ ਜਿਹੜੀਆਂ ਸੀ ਉਹ ਜੀਂਦੀਆਂ ਹੋ ਗਈਆਂ, ਜਿਹੜੀਆਂ ਮਰਜੀਆਂ ਪਈਆਂ ਸੀ ਘੋੜਿਆਂ ਸਮੇਤ ਸਾਰੇ ਜੀਵ ਜਿੰਨੇ ਸੀ ਉਹ ਜੀਂਦੇ ਹੋ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਮ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਦੇ ਆ, ਇਹ ਸੱਤ ਦੀ ਤਾਕਤ ਆ। ਸੱਤ ਨਾਲ ਜਿਹੜਾ ਬੰਦਾ ਜੁੜਿਆ ਹੋਇਆ ਨਾ, ਉਹ ਜੋ ਚਿਤਵੇ ਉਹ ਹੀ ਹੋ ਜਾਂਦਾ। ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਨ। ਤੇ ਸੱਤ, ਉਸ ਸੱਤ ਦੀ ਤਾਕਤ ਦੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਹੱਥ ਛੁਹਾਉਂਦਿਆਂ ਹੀ ਕਹਿ ਦਿੱਤਾ ਕਿ ਤੂੰ ਠਹਿਰ ਜਾ ਬਈ, ਤੂੰ ਨਾ ਕਿਤੇ ਜਾ। ਉਹ ਪਿੱਪਲ ਦਾ ਦਰਖਤ ਨਾਨਕ ਮਤੇ ਉੱਥੇ ਅੱਜ ਵੀ ਓਨਾ ਉੱਚਾ ਖੜਿਆ ਹੋਇਆ ਜਿੰਨਾ ਉੱਚਾ ਉਹ ਹਵਾ ਦੇ ਨਾਲ ਉੱਡਿਆ ਸੀ, ਜਿੱਥੇ ਗੁਰੂ ਨਾਨਕ ਨੇ ਇਸ਼ਾਰਾ ਕੀਤਾ ਉਹ ਜੰਦਾ ਉੱਥੇ ਖਲੋ ਗਿਆ। ਸਾਰੀ ਰਾਤ ਇਹ ਆਂਧੀ ਇਹ ਹਨੇਰੀ ਇਹ ਤੂਫਾਨ ਜਦੋਂ ਚੱਲਦਾ ਰਿਹਾ,
ਉੱਡ ਗਈ ਸਿੱਧਨ ਧੂਨੀ ਤਬਹੀ।
ਅਕਸਰ ਠੰਡ ਤੋਂ ਬਚਣ ਵਾਸਤੇ ਤੇ ਅੱਗ ਦਾ ਹੀ ਆਸਰਾ ਸੀ ਤੇ ਸਿੱਧਾਂ ਦੀ ਅੱਗ ਤੇ ਗਈ ਉੱਡ, ਉਹਨਾਂ ਦੀਆਂ ਧੂਣੀਆਂ ਤੇ ਗਈਆਂ ਸਾਰੀਆਂ ਉੱਡ।
ਬੀਤੀ ਰਹਿਣ ਭੋਰ ਭਈਆ,
ਰਾਤ ਬੀਤ ਗਈ, ਉਹ ਸਾਰੇ ਠੰਡ ਦੇ ਠੱਕੇ ਨਾਲ ਕੰਬਦੇ ਨੇ, ਥਰ ਥਰ ਕਰਦੇ ਨੇ ਜਦੋਂ ਸਵੇਰਾ ਹੋਇਆ।
ਸ੍ਰੀ ਗੁਰ ਪਾਵਕ ਦਈ ਦੁਰਾਏ,
ਸੱਚੇ ਪਾਤਸ਼ਾਹ ਜੀ ਤੇ ਫਿਰ ਉਸ ਅੱਗ ਨੂੰ ਰਾਤ ਸੇਕਦੇ ਵੀ ਰਹੇ, ਆਪਣੀ ਠੰਡ ਦੂਰ ਵੀ ਰੱਖੀ। ਫਿਰ ਜਿਸ ਵੇਲੇ ਉਹ ਦਿਨ ਚੜਿਆ ਤੇ ਅੱਗ ਸੱਚੇ ਪਾਤਸ਼ਾਹ ਵੀ ਅਲੋਪ ਕਰ ਦਿੱਤੀ, ਬੁਝਾ ਦਿੱਤੀ, ਲੁਕੋ ਦਿੱਤੀ।
ਧੂਨੀ ਦੇਖਣ ਉੱਠੇ ਸਿੱਧ ਜਬ,
ਜਦੋਂ ਸਿੱਧ ਸਾਰੇ ਜਾਣੇ ਉੱਠੇ ਵੇਖਣ ਅੱਗ ਕਿੱਥੇ ਆ।
ਪਾਵਕ ਕਹੂੰ ਨਾ ਪਾਵਤ ਹੈ ਤਬ,
ਤੇ ਕਿਤੋਂ ਅੱਗ ਨਹੀਂ ਲੱਭਦੀ ਪਈ, ਕਿਤੋਂ ਵੀ ਅੱਗ ਦਾ ਚਿਣਕਾ ਨਹੀਂ ਲੱਭਦਾ ਪਿਆ, ਅੰਗਿਆਰ ਨਹੀਂ ਲੱਭਦਾ ਪਿਆ।
ਇੱਕ ਸ਼੍ਰੀ ਨਾਨਕ ਧੂਣੀ ਮਾਹੀ,
ਤੇ ਸਤਿਗੁਰਾਂ ਦੀ ਧੂਣੀ ਦੇ ਵਿੱਚ ਅੱਗ ਹੈਗੀ ਸੀ, ਉਹਨਾਂ ਨੇ ਹਨੇਰੀ ਚਲਾਈ, ਸਤਿਗੁਰਾਂ ਨੇ ਅੱਗ ਗਾਇਬ ਕਰ ਦਿੱਤੀ, ਉਹਨਾਂ ਦੀ ਅੱਗ ਨਹੀਂ ਲੱਭਦੀ, ਪਰ ਸਤਿਗੁਰਾਂ ਦੀ ਧੂਣੀ ਵਿੱਚ ਅੱਗ ਹੈਗੀ ਆ।
और उतासन कितू नाही।
उतासन अग हुंदी आ, होर किते अग नहीं छड़ी सच्चे पाशाह गैब कर दिती, पर अपने तू नहीं सच्चे पाशाह जी अग रखी हुई है।
तब अपनी सब शक्त लगा,
सिद्धा ने फिर शक्ति नाल खिचनी शुरू की अग के सानू आगे इथे मिल जाए, पर नहीं अग गई उन्हां दा हुक्म मन के।
कैस ना अग्न पई प्रगटाई,
सब मंत्र जंत्रां दा जोर ला के थक गए ने, अग नहीं प्रगट हुई, अग नहीं लभी, अग किसे तरह नहीं उन्हां नू सेकन नू मिली।
दोहरा गोरख पत्थर सो कही श्री नानक टिक जाए।
जदो थक गए हार गए ते गोरखनाथ ने पत्थरी नू आख्या के जे अग चाही दी आ, जे हुण ठके दी ठंड नू दूर करना ते फिर चले जाओ गुरु नानक दे कोल।
पावक जाचक की जिए अवर नहीं कित था,
अग दुनिया ते हुण इस वेले इस इलाके विच होर किते नहीं हैगी, तुहाडे ठके ने अग बुझा दिती आ, ठंड ने बुझा दिती आ, जे अग चाही दी आ, जे ठंड दूर करनी आ ते उथे आ गुरु नानक कोल, उथो मंग के ले आओ।
चौपाई आयस लेकर आयस ले पत्थर तब आयो,
अपने गुरु गोरखनाथ दी आज्ञा लेके हुक्म मान के पत्थरी गुरु नानक देव सच्चे पातशाह जी वाल चल पे।
सुन ते बच प्रभु अलायो,
जदो ने आके अग मंगी आ के हे गुरु नानक देव सच्चे पातशाह जी कृपा करके सानू अग दा दान दियो, असी अपनी ठंड दूर करिये, सच्चे पातशाह अगो ए बचन कीता।
गोरख की एक मुंद्रा लियाओ,
गोरखनाथ दी सच्चे पातशाह अग मिलेगी हुण एदा नहीं मिलेगी, क्योंकि शरारत तुसी शुरू कीती आ, ते गोरखनाथ दे कन दी एक मुंद्रा जे मैनू लिया के दो, क्योंकि जे मुंद्रा गैब होगी तो ओदियां शक्तियां गैब हो जानियां सी। ते सच्चे पातशाह जी हुक्म कीता एवें लोकां नूं तंग करदे आ, इन्हां दी शक्ति फड़ो, ते सच्चे पातशाह हुक्म कीता अग तां मिलेगी जे गोरखनाथ दे कन दी मुंद्रा लिया के देवें।
बोहरों ते की चरण खड़ा,
ते नाल ओदे पैरां दीआं खड़ावां सानू लिया के दे, खड़ावां ते जेड़े तुरदे आ उन्हां दे शरीर विच वी शक्ति रहिंदी आ, धरती नाल जे टच हुंदा ते अर्थ हो जांदा, स्नान करन तो बाद भजन बंदगी दी शक्ति तां रुकदी आ जे खड़ावां ते पैर रखिए, जे पौवां ते पैर रखिए, नहीं ते धरती विच ओ सत्या अर्थ हो जांदी है, विच धरती विच चले जांदी आ। इस वास्ते जेड़े साधु संत आ ओ पौवे लाउंदे नहीं है कि शरीर विच ओ शक्ति जेड़ी बनी रहे, ते सतगुरां ने आख्या अग मिलेगी तां जे गोरखनाथ दे कन दीआं मुंदरां ते नाल खड़ावां दो सानू तां अग देंगे।
प्रथमै देह आन जे हमको,
जे ए दोवें चीजां लिया के दोंगे ते
पीछे पावक देवो तुमको,
तां अग दवांगे नहीं ते अग नहीं मिलनी।
पुन पत्थर गोरख टिक आवा,
फिर मोड़ आया खाली पत्थरी आके अपने गुरु नु किया गोरखनाथ नु,
गुर को कहनो सर्ब सुनावा,
सतगुरां दा हुक्म सुना दिता के अग तां मिलूगी, कन दिया मुंडा ते पैरां दिया खड़ावां जे दियोगे तां मिलेगी अग।
गोरख गुनी दे उते ताई,
गोरख ने आख्या के आसले ठंड नाल मर जांगे, ते जा तू मेरे कन दिया मुंद्रा लै जा, जान नालों की प्यारा बच जाइए, ते पखड़ावां भी लै जा।
लाए शक्त पुन ले मंगाई,
पर गोरखनाथ ने एक गल नाल होर भी कह दिती, अग ले आओ, कन दिया मुंद्रा भी दे आओ, खड़ावां दे आओ, अपनी शक्ति नाल अपनी फिर खड़ावां ते मुंद्रा वापस लै लांगे असीं।
मुंदा बहरे खराव जदो,
कन दिया मुंद्रा ते दोवें खड़ावां जेड़ियां सी,
दीनी पत्थर के कर सो,
गोरखनाथ ने आप ही ला के दे दितियां पत्थरी दे हथ के गुरु नानक नू दे आ, मैं अपनी शक्ति नाल खोलांगा फिर।
गुरु अगारी तार की तार दी जब ही,
जा के पत्थरी ने अपने गुरु दियां कन दियां मुंद्रा ते खड़ावां जदों चरणा च रख दितियां, लो महाराज खड़ावां भी हाजर ने, मुंडा भी हाजर आ, ते हुण सानू अग दी कृपा करो।
पावक लई हाथ पुन तब ही,
ते सच्चे पातशाह एक बलदा बलदा चो एक लकड़ जड़ी सी पत्थरी दे हथे फड़ा दिती के लै लै जा अग।
सिद्धन अपने मद सोबारी।
लकड़ा वड़िया छोटिया रख के ओ अग विच रख के फूक मार के अग बाल लई आ ते हुण सेक दे पै जड़े ठके नाल कंब दे पै सी थर दे पै सी।
सर्दी तन की सगल बिदारी।
सारी जड़े शरीर थरे हुए सी रात भर दे ठके नाल ओ अग्यो पिछो शरीर नू सेक के गर्म कर लिया ठंड दूर कर लई।
दोहरा गोरख शूशा सख्त ते बैसा होए अधीर।
ते गोरखनाथ ने सोचा ही कि मैं अपनी शक्ति नाल खड़ावा मंगा लांगा ते अपनी मुंदा भी मंगा लांगा ते जदो ठंड दूर होई ते जदो उन्हें अपने अंदर ओ शक्ति वेखी ते ओ शक्ति अंदर ना रही ए शूशा हो गया खाली हो गया। मैं एक प्रमाण दे तौर ते अर्ज करदा जिस वेले धनुष तोड़ दिता सी श्री रामचंद्र सच्चे पातशाह जी ने ते परशुराम ने बड़ा गुस्सा किया सी। ए आके सतगुरु नु कबोल बोलदा मारन तक पहुंचिया कुहाड़ा लेके जिस वेले मारन लग्या ते सच्चे पातशाह श्री रामचंद्र जी दोनों चरण दोनों हाथ एदे पैरां ते लाके जदो अगे नु एदा खिचे ना अंगूठे वल नु दोवें चरण ते हाथ लाके जदो एदा खिचे ते सारी दी सारी सत्या खिच ली उड के आउन वाली भी मार देन वाली भी ते अंतर जामता वाली भी सब दी सारी शक्ति खिच ली। सतगुरु राम सिंह सच्चे पातशाह जी दा एक सूबा सी सूबा सोध सिंह जिस वेले सच्चे पातशाह परदेश चले गए ते सतगुरु हरि सिंह सच्चे पातशाह नू एक साल मगरों हुक्मनामा आया सी ते एक साल उदो आना जाना है नहीं सी अज वर्गे टेलीफोन दे साधन है नहीं सी ते सतगुरां दे वियोग विच फिर ओ उत्थे ही बैठा रहा लाहौर दे इलाके दा सूबा सी फिर भैणी साहब नहीं आया। सतगुरु हरि सिंह सच्चे पातशाह गुरगद्दी ते जिस वेले विराजमान होए हुक्म अनुसार इन्हां ने स्नेह कई भेजे ओ जदों नहीं आए ते सतगुरां दी दित्तियां शक्तियां दे नाल अपने इलाके विच उन्हां दा बोलबाला काफी सी ते सतगुरु सच्चे पातशाह जाके जदों इन्हां नूं आख्या कि अपने घर चलो सतगुरु हरि सिंह जी ने ते इन्हां ने फिर ना कर दित्ती और सतगुरु हरि सिंह सच्चे पातशाह दे आउण दा आदर भी ना कीता ते आख्या सतगुरां दी दित्ती साडे कोल सब दात शक्ति हैगी आ ते असीं उहदे आसरे अपना टाइम कढ लांगे तुसीं जिधरों आए आ चले जाओ। ते सतगुरु हरि सिंह सच्चे पातशाह ने दोनों हथ चरणा ते ला के जदों इस तरह कीते ते सारी दी सारी सत्या जड़ी सतगुरां दी दित्ती सी ओ सतगुरु हरि सिंह सच्चे पातशाह कोल वापस आ गई। गुरु घर दी शक्ति सी गुरु घर वापस आ गई ते जदों सच्चे पातशाह काफी अगे आ गए ते फिर इन्हें देखिया कि मैं कुछ विखावा शक्ति सुध सिंह ने सूबे ने ते ओ जदों अंदर वेख्या ते कोई शक्ति ना रही शूशे हो गए खाली हो गए। सतगुरां दी शक्ति धीरज जिथे हुंदा जिथे गुरु दा हुक्म हुंदा जिथे रजा हुंदी है ए सिखां दे अंदर चली भी जांदी है ते वापस आ भी जांदी है। मैं एक प्रमाण दे तौर ते अर्ज करदा बुल्ला गुरु नाल मिलिया गुरु दी सेवा करती खुश हो गया जदों ते ओदे गुरु ने पानी मंगिया पानी पीण नूं दित्ता ओ पानी पींदिया पींदिया थोड़ा जिहा जूठा जल जिहड़ा सी दित्ता लै बुल्लिया पी ला ते लभा लभ हो जा। ਉਹ ਜਦੋਂ ਪੀਤਾ ਤੇ ਅੰਦਰ ਸ਼ਕਤੀਆਂ ਨਾਲ ਭਰਪੂਰ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਸਾਰੇ ਮੇਲਾ ਦੇਖਣ ਗਏ ਆ ਮੈਂ ਵੀ ਦੇਖਿਆ ਵਾ ਮੇਲਾ। ਉਹਨਾਂ ਕਿਹਾ ਮੇਲਾ ਤੇ ਦੇਖਿਆ ਪਰ ਉੱਥੇ ਕੋਈ ਅਣਹੋਈ ਗੱਲ ਨਾ ਕਰੀ ਇਹ ਮੇਲਾ ਤੇ ਖਲੋ ਕੇ ਦੇਖਣਾ ਸੀ ਪਰ ਉੱਥੇ ਤੇ ਪਹਿਲਾਂ ਹੀ ਬੜੀ ਭੀੜ ਸੀ ਇਹ ਮਗਰੋਂ ਗਿਆ ਤੇ ਇਹਨੂੰ ਕੁਛ ਵਿਖੇ ਨਾ। ਇਹ ਉਸ ਸ਼ਕਤੀ ਦੇ ਨਾਲ ਉੱਡ ਕੇ ਇੱਕ ਉੱਚੀ ਸਾਰੀ ਕੰਧ ਦੇ ਉੱਤੇ ਬਹਿ ਗਿਆ ਉੱਥੋਂ ਮੇਲਾ ਵੇਖਦਾ ਰਿਹਾ। ਮੇਲਾ ਜਦੋਂ ਵੇਖਦਾ ਰਿਹਾ ਜਿਸ ਵੇਲੇ ਘਰ ਆਉਣਾ ਸੀ ਤੇ ਇਹਨੇ ਸੋਚਿਆ ਕਿ ਹੁਣ ਤੁਰ ਕੇ ਕੀ ਜਾਣਾ ਚਲੋ ਕੰਧ ਹੀ ਲੈ ਚੱਲਦੇ ਆ। ਉਹਨਾਂ ਦੀ ਕੰਧ ਨੂੰ ਆਡੀ ਮਾਰੀ ਆਖਿਆ ਚੱਲ ਮੇਰੀ ਘੋੜੀ ਮੈਨੂੰ ਘਰ ਛੱਡ ਕੇ ਆ ਤੇ ਉਹ ਕੰਧ ਨਾਲ ਲੈ ਆਇਆ। ਜਦੋਂ ਕੰਧ ਉੱਥੋਂ ਤੁਰ ਕੇ ਨਾਲ ਆ ਗਈ ਤੇ ਉਹ ਪਿੰਡ ਦੇ ਲੋਕ ਵੀ ਨਾਲ ਆ ਗਏ ਜੀ ਇਹ ਤੁਹਾਡਾ ਚੇਲਾ ਸਾਡੀ ਕੰਧ ਵੀ ਲੈ ਆ ਨਾਲ। ਉਹ ਫਿਰ ਉਹਨਾਂ ਨੇ ਆਖਿਆ ਉਰੇ ਹੋ ਜਾਇਆ ਉਰੇ ਹੋਇਆ ਤੇ ਉਹਦੇ ਪੈਰੀ ਹੱਥ ਲਾ ਕੇ ਉਹਦੇ ਵਿੱਚ ਉਹ ਸੱਤਿਆ ਜਿਹੜੀ ਸੀ ਸਾਰੀ ਖਿੱਚ ਲਈ। ਮੇਰੇ ਕਹਿਣ ਤੋਂ ਭਾਵ ਕਿ ਸਤਿਗੁਰੂ ਸੱਤਿਆ ਦਿੰਦਾ ਵੀ ਆ ਜਦੋਂ ਸਿੱਖ ਉਹਨੂੰ ਅਜਾਈ ਵਰਤੇ ਤੇ ਵਾਪਸ ਵੀ ਲੈ ਲੈਂਦਾ। ਗੁਰੂ ਗੋਰਖਨਾਥ ਨੂੰ ਇਹ ਗੁਰੂ ਦੀ ਸੱਤਿਆ ਦਿੱਤੀ ਹੋਈ ਸੀ ਪਰ ਉਹਨੂੰ ਲੱਗਦਾ ਸੀ ਕਿ ਮੇਰੇ ਜਪ ਤਪ ਦੀ ਕਮਾਈ ਆ। ਸਤਿਗੁਰਾਂ ਨੇ ਮੁੰਦਰਾ ਮੰਗ ਲਈਆਂ ਖੜਾਵਾਂ ਮੰਗ ਲਈਆਂ ਤੇ ਉਹ ਹਲੇ ਇਹ ਹੀ ਸੋਚਦਾ ਸੀ ਕਿ ਮੈਂ ਆਪਣੇ ਜਪ ਤਪ ਦੀ ਸ਼ਕਤੀ ਦੇ ਨਾਲ ਮੁੰਦਰਾ ਵੀ ਖੜਾਵਾਂ ਵੀ ਵਾਪਸ ਖੋ ਲਾਂਗਾ। ਅੱਗੇ ਦੁਨੀਆਂ ਤੇ ਇੱਦਾਂ ਦਾ ਬੜਾ ਕੁਛ ਕਰਦੇ ਸੀ ਪਰ ਉਹ ਉਹਨੂੰ ਇਹ ਨਹੀਂ ਸੀ ਪਤਾ ਕਿ ਸਤਿਗੁਰਾਂ ਨੇ ਮੇਰੀ ਸੱਤਿਆ ਵੀ ਖਿੱਚ ਲਈ ਹੋਈ ਹੈ ਜਿੱਥੇ ਮੁੰਦਰਾਂ ਲਈਆਂ ਖੜਾਵਾਂ ਲਈਆਂ ਉੱਥੇ ਸ਼ਕਤੀਆਂ ਵੀ ਸਾਰੀਆਂ ਲੈ ਲਈਆਂ ते फिर ए खाली हो गया जतन करदा हुण कोई करामत नहीं चलदी कुछ नहीं हुण हो रहा जो चितवदा जो करना चाहुंदा ओ हो नहीं रहा जदों तुहानू पता सारिआं नूं गुरु गोबिंद सिंह सच्चे पातशाह जी जिस वेले दक्खण देश विच माधोदास दे डेरे ते गए ओहदे बाग विच बैठे पलंग ते चढ़ के बैठ के सतगुरु जी सिखां ने फल खाने शुरू कर दिते जदों ओहदे माली ने जाके दस्सिआ उहने 20 रुपए दिते कि जाओ जाके मंडा पुठा कर दिओ इन्हां नूं पता लग जाए कि पुछे बिना फल किवें खाई दे ते सतगुरु सच्चे पातशाह पलंग ते बैठे सी ओह वीर आउण ते जदों नेड़े आके कुछ करन लगन ते उल्ट के पिछे डिग पिया करन बहुत वारी जतन कीता ते बहुत वारी ओह पिछे डिगे हार के उन्होंने आख्या जी ओह कोई वड्डी शक्ति है साडी उत्थे वाह नहीं चलदी ते फिर इस माधो दास ने मुंह विच घा लै के आख्या सच्चे पातशाह मेरी शक्ति इत्थे कोई काम नहीं करदी ते जो मैं तुहाडे ते शक्ति दे वार कीते ने ओहदे वास्ते मैं तुहाडे को खिमा मंगदा मुंह च घा लै के आख्या बंदा हूं मैं आपका गुरु जी रख लीजिए सतगुरां ने आख्या चंगा फिर अगे तो इस तरह किसी संत साधु नूं तंग नहीं करना ते फिर सागो सच्चे पातशाह दी ओहदे ते खुशी होई मैं गल करदा पिया कि गुरु नानक ने एही गल इन्हां नूं दसणी सी सत्या सारी वापस लै ली गोरखनाथ हुण खाली आ ते हुण ओह खाली जिहदी जिहदा सब कुछ ही गवाच जाए जिहदे पल्ले ही कुछ ना रहे किन्ने किन्ने सालां दी कमाई सी ओहदी ओह इक छिन विच चले गई ते ओह बड़े विचारे मन विच चूरदे हन
चिंता सरिता मैं बहयो पायो जाए न तीर
ए हुण रुड़ गया चिंता दी नदी दे विच के सब जब तब चले गया रात ठंड ने मारिया ते करतूत भी साडी अपनी सी ते हुण शक्तियां वापस चल गईयां इन्ने इन्ने चिर तो इन्ने सालां दी कमाई नाल शक्तियां मिलियां सी हुण किद्दां बुढ़ा सी इन्हां कमाई इन्हां शब्दां दी कमाई नूं फिर वर्त कमा के ते फिर शक्तियां पैदा करेगा ए शक्तियां ते हुण उहनां ने देणियां नहीं है इस चिंता दे विच ए रुड़ गया है गोरखनाथ
चौपाई अपने गुर की दिशा निहारी
अपने गुरु दी दिशा वाल जो वेख्या जो इन्हां सिद्धां ने गोरखनाथ वाल वेख्या के इहदे विच शक्तियां नहीं रहियां ते इस वेले दा बहुत बुरा हाल आ
भंगर आयो कर रिस भारी
अपने गुरु नु दुखी देख के गोरखनाथ नु दुखी देख के इहदा चेला भंगर नाथ बड़े गुस्से नाल गुरु नानक देव सच्चे पातशाह जी वाल आया
लाए शक्त को चाहित सोई
ओने अपनी शक्ति लाई बड़ी के गुरु नानक देव सच्चे पातशाह जी नु
मुंदा लेओ खराओ दोई
के अपनी शक्ति नाल गुरु नानक देव सच्चे पातशाह कोलो अपने गुरु दिया मुंदरा भी खड़ावा भी खोलवा
शक्त न चली सकल बिदहारेओ
पंगरनाथ ने बड़ा जतन कीता अगे आकाशा पतालां च उड़दे सी जो चीज चाहिदी सी इत्थे बैठे मंगा लेंदे सी पर अज शक्ति कम नहीं करदी पई अज कोई चीज नहीं इन्हां दे मंगाया आउंदी
गुर ढिग बैठो बैन उचारेओ
ते सतगुरां दे कोल बैठ के इदां कहन लग्या
मम तुम्मा पै सो भर दीजे
सचे पातशाह जी नूं अर्ज करदा सचे पातशाह मेरा तुम्बा जेड़ा ना ए दुध नाल भर दे हो
अब ही तूरन बिलम न कीजे
ते भर भी हुणे ही दियो मेरा तुम्बा ते देर भी ना करो
श्री नानक तब ले निज हाथा
सचे पातशाह दा तुम्बा जदों हथ विच फड़िया
भरे ओ कूप ते दूधा साथा
खूह ते उथे अजे भी हैगा ते उस खूह विचों सचे पातशाह उस तुम्बे नूं जदों अपने हथी भरिया है ते दिसदा पानी सी सी पानी जदों पानी विच तुम्बा भर गया ते जिहड़ा तुम्बे विच पानी आया ओ दुध बन गया सतगुरां दी रजा अनुसार
सो लै के सिद्धन मैं आयो
ते ओ खूह चो भर के जदो सिद्धा नू जदो इनू भंगरनाथ नू दे दिता भरिया तुम्बा दुध दा ओ लै के अपने गोरखनाथ कोल अपने सिद्धा विच आ गया
सब ही पिए रहे त्रिपतायो
ओना का तुम्बा सारिया ने पीता डीक लागे पीता रज गए सारे पर ओ मुकया ना
पै तुम्बे ते निखुटत नाही
तुम्बे विचों दुध मुकदा नहीं पिया ओ जतन करदे पै के मैं कल्ला कल्ला ही सारा पी जा जतन बहुत कीता पर ओ तुम्बे दा सतगुरां दे हथ दा दिता होया जेड़ा दुध सी ओ मुकदा नहीं पिया
अचरज भयो सबै मन माही
मैं कदी कदी ए अर्ज बेनती करदा हुना ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦੇਣ ਦੇ ਜਿਹੜੇ ਰੰਗ ਰਾਹ ਨੇ ਉਹ ਨਿਆਰੇ ਨੇ, ਉਹਨਾਂ ਦੇ ਕੌਤਕਾਂ ਨੂੰ ਕੋਈ ਜਾਣ ਨਹੀਂ ਸਕਦਾ। ਅਸੀਂ ਸੋਚਦੇ ਹਾਂ ਕਿ ਖਰੇ ਅਸੀਂ ਮਿਹਨਤ ਕਰਦੇ ਹਾਂ ਤੇ ਤਾਂ ਸਾਡੇ ਘਰ ਦਾ ਗੁਜ਼ਾਰਾ ਚੱਲਦਾ, ਤਾਂ ਧਨ ਪਦਾਰਥ ਘਰ ਵਿੱਚ ਆਉਂਦਾ, ਪਰ ਇਹ ਸਤਿਗੁਰੂ ਦਾ ਦਿੱਤਾ ਹੋਇਆ ਮਿਲਦਾ। ਸਤਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਜਿਹੜੀਆਂ ਨੇ ਉਹ ਸਾਡੇ ਘਰ ਵਿੱਚ ਵੱਧਦੀਆਂ ਰਹਿੰਦੀਆਂ ਨੇ, ਆਪੇ ਆਈ ਜਾਂਦੀਆਂ ਨੇ, ਗੁਰੂ ਦੇ ਹੁਕਮ ਨਾਲ ਆਈ ਜਾਂਦੀਆਂ ਨੇ। ਉਹ ਭੰਡਾਰੇ ਭਰ ਜਾਂਦੇ ਨੇ, ਉਹ ਸੁੱਖ ਮਿਲ ਜਾਂਦੇ ਨੇ, ਬਹੁਤਾ ਯਤਨ ਕਰਨ ਦੀ ਲੋੜ ਨਹੀਂ ਪੈਂਦੀ। ਜਿਹੜੇ ਗੁਰੂ ਦੇ ਸਿੱਖ ਨੇ, ਗੁਰੂ ਦਾ ਨਾਮ ਜਪਣ ਵਾਲੇ, ਉਹਨਾਂ ਦੇ ਘਰ ਬਰਕਤਾਂ ਜਿਹੜੀਆਂ ਨੇ ਰਿੱਧੀਆਂ ਸਿੱਧੀਆਂ ਗੁਰੂ ਦੇ ਹੁਕਮ ਨਾਲ ਆ ਜਾਂਦੀਆਂ ਨੇ। ਤੇ ਇਹ ਇੱਕੋ ਹੀ ਤੂੰਬਾ ਭਰ ਕੇ ਦਿੱਤਾ, ਸਾਰੇ ਸਿੱਧ ਰੱਜ ਗਏ ਨੇ, ਪਰ ਉਹਨਾਂ ਨੇ ਯਤਨ ਕੀਤਾ ਮੁਕਾਉਣ ਦਾ, ਉਹਨਾਂ ਕੋਲ ਮੁੱਕਦਾ ਨਹੀਂ ਹੈ।
ਭਵਕ ਤਮਕ ਕਰ ਸ਼ੰਭੂ ਨਾਥਾ,
ਜਦੋਂ ਇਹ ਸਾਰੇ ਸਟੋਰੀ ਦਾ ਪਤਾ ਲੱਗਿਆ ਸ਼ੰਭੂ ਨਾਥ ਨੂੰ, ਇਹ ਵੀ ਗੋਰਖਨਾਥ ਦਾ ਚੇਲਾ ਸੀ, ਤੇ ਉਹਨੂੰ ਬੜੀ ਤਮਕ ਲੱਗੀ, ਬੜਾ ਗੁੱਸਾ ਲੱਗਿਆ, ਤੇ ਉਹ ਭਵਕ ਕੇ ਉੱਚੀ ਦਨੀ ਬੋਲ ਕੇ ਇਹ ਗੱਲ ਕਹਿੰਦਾ,
ਟੇਕ ਆਇਓ ਬੋਲਿਓ ਗੁਰਗਾਥਾ,
ਕਹਿੰਦਾ ਮੈਂ ਹੁਣੇ ਲੈ ਕੇ ਆਉਣਾ, ਉਹ ਕੀ ਸਾਡੇ ਸਾਹਮਣੇ ਆ, ਤੇ ਛੇਤੀ ਨਾਲ ਆ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕੋਲ।
ਦੋਹਰਾ ਪੂਰਬੀ ਕੋ ਹੈ ਕਾਲਿਅਬ, ਸੁਰਸਰ ਕੋ ਮੰਗਵਾਏ,
ਤੇ ਸਤਿਗੁਰਾਂ ਨੂੰ ਕਹਿੰਦਾ ਕਿ ਤੁਸੀਂ ਇੱਥੇ ਬੈਠੇ ਹੋਏ ਆ, ਤੁਹਾਡੇ ਆਉਣ ਦਾ ਫਿਰ ਇਹ ਫਾਇਦਾ ਹੋ ਜਾਏ ਕਿ ਅੱਜ ਪੂਰਬੀ ਦਾ ਦਿਨ ਆ, ਅੱਜ ਦੇ ਦਿਨ ਤੇ ਇਸ਼ਨਾਨ ਦਾ ਬੜਾ ਮਹੱਤਵ ਆ, ਤੇ ਤੁਸੀਂ ਕਿਰਪਾ ਕਰੋ ਨਦੀ ਮੰਗਾਓ ਇੱਥੇ, ਤੇ ਅਸੀਂ ਸਾਰੇ ਇਸ਼ਨਾਨ ਕਰੀਏ।
ਸ਼ਕਤ ਧਾਰ ਤੂੰ ਹੈ ਬੜਾ, ਮਿਲ ਮੰਜ ਹੈ ਥਾ,
ਤੇ ਤੂੰ ਬੜੀ ਸ਼ਕਤੀ ਵਾਲਾ ਆ, ਤੇ ਤੂੰ ਨਦੀ ਇੱਥੇ ਮੰਗਾ, ਤੇ ਆਪਾਂ ਸਾਰੇ ਇਸ਼ਨਾਨ ਕਰੀਏ। ਪੂਰਬੀ ਦਾ ਤੇ ਮਹੱਤਵ ਬੜਾ ਹੁੰਦਾ, ਪੂਰਬੀ ਦੇ ਦਿਨ ਤੇ ਜਿਵੇਂ ਆਪਣੇ ਸਿੱਖਾਂ ਦੇ ਵਿੱਚ ਮਾਘ ਦੀ ਸੰਗਰਾਂਦ ਤੇ ਲੋਕ ਇਸ਼ਨਾਨ ਕਰਦੇ ਨੇ, ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਜੇ ਸਰੋਵਰ ਤੀਰਥ ਲਾਗੇ ਨਾ ਹੋਵੇ ਤੇ ਸਿੱਖ ਦੇ ਚਰਨਾਂ ਦੀ ਧੂੜੀ ਲਾ ਲਵੇ, ਉਹਦਾ ਵੀ ਇਸ਼ਨਾਨ ਹੋ ਜਾਂਦਾ। ਪਰ ਮਾਘ ਦੇ ਮਹੀਨੇ ਮਾਘ ਦੀ ਸੰਗਰਾਂਦ ਨੂੰ ਇਸ਼ਨਾਨ ਕਰਨ ਦਾ ਬੜਾ ਵੱਡਾ ਮਹੱਤਵ ਆ। ਇਸੇ ਤਰੀਕੇ ਨਾਲ ਉਹ ਸਿੱਧ ਕਹਿ ਰਿਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਸ਼ੰਭੂ ਨਾਥ, ਕਿ ਅੱਜ ਪੂਰਬੀ ਦਾ ਦਿਨ ਆ, ਤੇ ਅੱਜ ਤੁਸੀਂ ਪਾਣੀ ਦੀ ਨਦੀ ਇੱਥੇ ਮੰਗਾਓ, ਤੇ ਸਾਰੇ ਜਾਣੇ ਆਪਾਂ ਇਸ਼ਨਾਨ ਕਰੀਏ।
ਚੌਪਈ ਮਰਦਾਨੇ ਸੋ ਸ਼੍ਰੀ ਗੁਰ ਬੋਲੇ,
ਤੇ ਸਤਿਗੁਰ ਸਿੱਖਾਂ ਅੰਦਰ ਸਤਿਗੁਰਾਂ ਦੀ ਕਲਾ ਵਰਤਦੀ ਹੈ, ਸ਼ਕਤੀ ਵਰਤਦੀ ਹੈ, ਸਤਿਗੁਰੂ ਸਿੱਖਾਂ ਅੰਦਰ ਵਰਤਦੇ ਨੇ। ਸੱਚੇ ਪਾਤਸ਼ਾਹ ਆਪਣੇ ਸਿੱਖ ਮਰਦਾਨੇ ਨੂੰ ਕਿਹਾ,
ਉੱਠੇ ਧਾਵਹੋ ਫੋਹਰੀ ਕਰ ਮੋਲੇ,
ਉੱਠ ਕੇ ਤੇ ਆ ਜਿਹੜੀ ਫੋਹੜੀ ਆ, ਜਿਹਦੇ ਨਾਲ ਲੱਕੜ ਦੇ ਅੱਗੇ ਟੁਕੜਾ ਜਿਹਾ ਲੱਗਿਆ ਹੁੰਦਾ, ਅੱਗੇ ਡੰਡਾ ਲੱਗਿਆ ਹੁੰਦਾ, ਉਹਦੇ ਨਾਲ ਲੋਕੀ ਇਕੱਠਾ ਕਰਦੇ ਨੇ ਕੂੜਾ ਵਗੈਰਾ, ਏਦਾਂ ਦੀ ਕੋਈ ਲੱਕੜ ਦੀ ਫੋਹੜੀ ਉੱਥੇ ਪਈ ਸੀ, ਤੇ ਕਈ ਵਰਗੀ ਸੱਚੇ ਪਾਤਸ਼ਾਹ ਹੁਕਮ ਕੀਤਾ, ਮਰਦਾਨਿਆ ਉੱਠ ਕੇ ਜਾ ਦੌੜ ਕੇ ਤੇ ਆ ਫੋਹੜੀ ਹੱਥ ਵਿਚ ਲੈ ਜਾ।
ਗੰਗਾ ਤੀਰ ਕਸੀਟ ਤੇ ਆਉ,
ਨਾਨਕ ਮਤੇ ਤੋਂ ਕਾਫੀ ਦੂਰ ਆ ਰਾਮ ਗੰਗਾ ਉਹਦਾ ਨਾਂ ਆ, ਆਖਿਆ ਉੱਥੇ ਚਲੇ ਜਾ ਤੇ ਉਹਦੇ ਪਾਣੀ ਵਿਚੋਂ ਇਸ ਫੋਹੜੀ ਨੂੰ ਘਸੀਟਦਾ ਲੈ ਕੇ ਆ ਜਾ।
ਨਾ ਮੁਰ ਪਾਛੇ ਕਰਹੋ ਲਖਾਉ,
ਤੇ ਪਿੱਛੇ ਮੁੜ ਕੇ ਨਾ ਦੇਖੀ, ਗੰਗਾ ਤੇਰੇ ਪਿੱਛੇ ਆ ਜਾਏਗੀ, ਤੂੰ ਉਹਦੇ ਵਿਚ ਫੋੜੀ ਵਹਾ ਕੇ ਖਿੱਚੀ ਆ ਧੂਈ ਆ।
ਸੁਣ ਆਇਸ ਮਰਦਾਨਾ ਗਾਇਓ,
ਗੁਰੂ ਨਾਨਕ ਦੇਵ ਪਾਤਸ਼ਾਹ ਦਾ ਹੁਕਮ ਸੁਣ ਕੇ ਮਰਦਾਨਾ ਬਹੁਤ ਛੇਤੀ ਭੱਜਾ ਭੱਜਾ ਉਸ ਰਾਮ ਗੰਗਾ ਨਦੀ ਤੇ ਪਹੁੰਚਿਆ ਹੈ।
ਤੁਰਤ ਗੰਗ ਤਟ ਦੇਖਤ ਭਯੋ,
ਤੇ ਜਦੋਂ ਉੱਥੇ ਗਿਆ ਦੌੜਿਆ ਤੇ ਸੱਚੇ ਪਾਤਸ਼ਾਹ ਦੀ ਸ਼ਕਤੀ ਨਾਲ ਛੇਤੀ ਹੀ ਗੰਗਾ ਦੇ ਕਿਨਾਰੇ ਪਹੁੰਚ ਗਿਆ।
ਬਹਰ ਕਸੀਟਤ ਲਿਆਵਤ ਧਾਵਾ,
ਉਹ ਫੋੜੀ ਨੂੰ ਪਾਣੀ ਵਿਚ ਪਾ ਲਿਆ ਤੇ ਖਿੱਚ ਖਿੱਚ ਕੇ ਤੇ ਉਹ ਅੱਗੇ ਅੱਗੇ ਭੱਜਾ ਆਇਆ। ਉਹ ਪਿੱਛੇ ਲੀਹ ਦੇ ਵਿਚ ਗੰਗਾ ਜਿਹੜੀ ਸੀ ਉਹ ਤੁਰੀ ਆਈ ਪਿੱਛੇ ਪਿੱਛੇ,
ਫੋਹਰੀ ਪਿੱਛੇ ਸੁਰ ਸੁਰ ਆਵਾ,
ਉਹ ਸੁਰਸਰੀ ਨਦੀ ਜਿਹੜੀ ਗੰਗਾ ਸੀ ਉਹ ਫੋੜੀ ਦੇ ਪਿੱਛੇ ਸੌਰਾਂ ਦੇ ਹੁਕਮ ਨਾਲ ਆ ਗਈ ਸੌਰਾਂ ਦੇ ਸਿੱਖ ਦੇ ਪਿੱਛੇ।
ਰਹੀ ਆਵਨੀ ਕੇਤਕ ਸੋ,
ਜਦੋਂ ਬਿਲਕੁਲ ਨੇੜੇ ਰਹਿ ਗਏ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿੱਥੋਂ ਕੋ ਦਿਸਦੇ ਕੀ ਇੱਥੇ ਕੇ ਰਹਿ ਗਏ, ਜਦੋਂ
ਮਰਦਾਨੇ ਮਨ ਸੰਸੈ ਹੋ,
ਮਰਦਾਨੇ ਦੇ ਮਨ ਵਿਚ ਸੰਸਾ ਆ ਗਿਆ ਕਿ ਫੋੜੀ ਮੈਨੂੰ ਹੌਲੀ ਹੌਲੀ ਲੱਗਦੀ ਪਈ ਹੈ, ਭਾਰੀ ਵੀ ਨਹੀਂ ਹੈ ਤੇ ਮੈਂ ਖਿੱਚ ਵੀ ਆਉਣਾ, ਤੇ ਸਤਿਗੁਰੂ ਜੀ ਸਾਹਮਣੇ ਦਿਸਦੇ ਵੀ ਹੈ, ਕਿਤੇ ਹਾਸਾ ਹੀ ਨਾ ਹੋਵੇ, ਮੈਂ ਵੇਖ ਲਵਾਂ ਗੰਗਾ ਪਿੱਛੇ ਆ ਵੀ ਰਹੀ ਹੈ ਕਿ ਨਹੀਂ, ਪਾਣੀ ਆ ਵੀ ਰਿਹਾ ਕਿ ਨਹੀਂ ਪਿੱਛੇ।
आवत नहीं के मोर पिशारी।
गंगा मेरे पिछे आ भी रही है कि नहीं, पानी आ भी रहा कि नहीं मेरे पिछे, इस करके ओने पिछे हुकम नहीं सी वेखण दा, पर मन विच ए विचार आ गया।
असगुन पाशे दृष्ट निहारी,
ए सोच के कि अगे जाके हासी ना होवे, ते ओने जदों पिछे देखिया ते गंगा ते आ रही सी, पिछे पानी आ रहा सी भरपूर पिछे,
ते थलन रही स्थित है सो,
पर हुकम नाल आ रही सी, जदों हुकम नहीं सी वेखण दा, ते जदों मर्दाने ने इथे आके वेख लिया ते फिर गंगा ओथे ही रहेगी, ओथों फिर गां नहीं तुरी।
रहे ओ कसीट नयावत को,
फिर उस बौड़ी नू बथेरा कसीटिया, फिर तरला मिंतवी लिया, फिर नहीं गंगा अगे तुरी, ओथों जिथे हुक्म कटिया गया, जिथे हुक्म दी अदूली हो गई, ओथे ही गंगा रह गई। फिर
मर्दाना हिरदय बिस्मान्यो,
ओ बड़ा हैरान होया कि मैं क्यों नहीं सतगुरां दा बचन पाल सकिया, मन नहीं सकिया, हुण मैं की जवाब दवांगा जाके, हुण ते गंगा गां तुरदी नहीं है, इन्नी दूरों आ भी गई है।
गोर टेके आए प्रतंत बखान्यो,
आ के सचे पातशाह दे चरणां च नमस्कार करके ते सारी अर्ज कर दिती है, सचे पातशाह मैं तुहाडे हुक्म दी अदूली कर दिती है, पिछे जिथे वेखिया ते उथे ही रह गई, हुण उथो गां नहीं आई गंगा।
बैठे सिद्ध तहां ही सारे,
उथे सारे सिद्ध बैठे सी, सिद्धियां दे शक्तियां दे मालक,
सुन श्री नानक बैन उचारे,
सतगुरा ने अपनी शक्ति ते वखा दिती सी, कोहां तो दूरों गंगा मंगा ली, अपनी शक्ति ते वखा दिती है, ते सचे पातशाह मरदाने दे मन विच भी ए प्रेरणा आप ही कीती सी, क्योंकि सतगुरु जगजीत सिंह जी वचन करदे सी कि गुरु कोल सब दे अंदर दा एक कंप्यूटर दा जेड़ा बटन सारिया दा सतगुरां दे कोल हुंदा, जो जिस इच्छा करके सतगुरु जी दा बटन दबदन, ओ उत्थे ही बैठिया होण लग पैंदा, ते सचे पातशाह जी ने ही मरदाने दे मन दा ये बटन दबिया सी कि तू पिछे वेख ला, ए गंगा हुण इत्थे रह जाए, ते आपां सिद्धां नूं कहांगे इन्नी दूरों ते असीं मंगा दित्ती आ, ते हुण तुसीं अपनियां शक्तियां नाल इत्थे अगे मंगा लो। जे तू पिछे मुड़ के ना वेखदा, जे ना वेखदा ते
तो चल आवत इहां रोकी,
बिना रोकी गंगा इथे आ जाने सी, तू पिछे वेखिया ते तां नहीं अगे आई।
केतक कोस मर्दाने आनी,
कई कोस मर्दाने ने उस गंगा नू लैण दा हुक्म मन के,
रहे ओ समीप सुरसरी पानी,
ए सुरसरी गंगा दा पानी हुण बिलकुल नेड़े दिसदा वी पिया, पर हुण उथों गां नहीं आ रहा।
अब सिद्धन तुम मंगवावा हो,
ते सचे पातशाह हुकम कीता कि इथों तक ते मेरा सिख लै आया, ते इथों गां हुण तुसी लै आओ अपनियां शक्तियां दे नाल।
मज्जन हमको इहां करावा हो,
इत्थे बैठे ही मेनू भी स्नान कराओ, ते तुसी अपनी शक्तियां नाल इस गंगा नूं अगे लै के आओ।
दोहरा मिलकै सब सिद्धन थतबै, निज निज ओज लगाए,
सारे सिद्धां ने पहला कले कले जोर लाया, गंगा नहीं आई, फिर सारिया ने अपनी शक्तियां दा कट्ठा जोर लाया, ते गंगा फेर भी ना गां आई।
सब ही बेद सो पच रहे, रही सो तिस ही था,
उन्हां ने अपनी शक्तियां दा बहुत जोर लाया, हर हंब गए, ओथों गां नहीं गंगा आई, बेचारे बड़े शर्मिंदे होए। मैं कदी कदी अर्ज करदा हुन्ना कि जिस वेले श्री रामचंद्र सचे पातशाह पीलनी दे कोल पहुंचे, ते उत्थे बड़े तपस्वी लोग रहिंदे सी, साधु संत रहिंदे सी, जिन्हां नूं मन विच सी कि साडी तपस्या बड़ी आ, असीं चिरां तों बैठे तपस्या करदे आं, मुक्तियां जुगतियां नाल, सिद्धियां नाल, बरकतां नाल, मंत्रां दी जुगतियां नाल, ते असीं बड़े तपस्वी हो गए, बड़ी शक्ति वाले, बड़े कलावान हो गए आ, जिन्हां दे मन च इस गल दा माण ते अहंकार सी, पर सचे पातशाह उन्हां नूं दर्शन देण ते गए, ए अंदरली गल जाण के सतगुरु जी भीलनी कोल, जेड़ी अंदरों निमाणी सी, निर्मल सी, सेवा भाव सी, नाम जपदी सी, श्रद्धा वाली सी, और सतगुरां दे प्रेम वाली सी, सचे पातशाह प्रेम दे पुजारी, प्रेम दे भुखे, उस माता नूं भीलनी नूं जाके माता दा दर्जा दे के निवाजिया, ओहदे हथों बेर खादे, ते इन्हां जदों संतां नूं पता लग्गिया, इन्हां ने जाके आख्या सचे पातशाह इत्थे तुसीं किथे बैठे आ, उथे संतां दा डेरा उथे चलो, ते सगो सचे पातशाह हुकम कीता मेनू ए जगह रमणीक लगदी आ, ते एदे हथों मेनू माता दे हथों आ प्रसाद छक के बड़ी शांति सुख मिलिया, ते तुसी इत्थे ही आके दर्शन कर लो। उन्हां ने फिर अर्ज कीती सचे पातशाह ਪੰਪਾ ਸਰਦਾ ਪਾਣੀ ਇਹਨੇ ਪੈਰ ਪਾ ਕੇ ਪਲੀਤ ਕਰਤਾ, ਉਹਦੇ ਵਿਚ ਕਿਰਮ ਚੱਲ ਗਏ ਹੋਏ ਨੇ। ਨਹਾਉਣ ਦਾ ਵੀ ਹੁਣ ਪਰੇਸ਼ਾਨੀ ਆ ਤੇ ਪੀਣ ਦੀ ਵੀ ਪਰੇਸ਼ਾਨੀ ਆ ਬੜੀ, ਤੇ ਕਿਰਪਾ ਕਰੋ ਤੁਸੀਂ ਚਰਨ ਪਾਓ। ਤੇ ਸਤਿਗੁਰੂ ਜੀ ਹੁਕਮ ਕੀਤਾ, ਤੁਸੀਂ ਜਿਹੜੇ ਤੁਹਾਡੇ ਵਿਚ ਸੰਤ ਲੋਕ ਨੇ, ਕਰਾਮਾਤੀ ਤਪਸਵੀ ਲੋਕ, ਉਹਨਾਂ ਦੇ ਚਰਨ ਧੋ ਕੇ ਪਾਓ। ਤੇ ਜਿਹੜੇ ਜਿਹੜੇ ਉਹਨਾਂ ਵਿਚ ਪੂਜਨੀਕ ਸੀ, ਉਹਨਾਂ ਸਾਰਿਆਂ ਦੇ ਚਰਨ ਧੋ ਕੇ ਪਾਏ, ਕੁਛ ਫਰਕ ਨਹੀਂ ਪਿਆ। ਫਿਰ ਸਤਿਗੁਰਾਂ ਦੇ ਚਰਨ ਧੋ ਕੇ ਪਾਏ, ਮਾਤਾ ਸੀਤਾ ਜੀ ਦੇ, ਲਕਸ਼ਮਣ ਜੀ ਦੇ, ਫਿਰ ਵੀ ਕੋਈ ਫਰਕ ਨਹੀਂ ਪਿਆ। ਤੇ ਸਤਿਗੁਰਾਂ ਨੇ ਆਖਿਆ ਕਿ ਫਿਰ ਇਸ ਮਾਤਾ ਦੇ ਚਰਨ ਧੋ ਕੇ ਪਾ ਲਓ। ਜਦੋਂ ਭੇਲਣੀ ਦੇ ਚਰਨ ਧੋ ਕੇ ਪਾਏ ਤੇ ਉਹ ਜਿਹੜਾ ਪੰਪਾ ਸਰ ਸੀ, ਕੁਮਕੁਮ ਵਰਗਾ ਨਿਰਮਲ ਜਲ ਹੋ ਗਿਆ, ਤੇ ਉਹ ਸਿੱਖਾਂ ਦਾ ਮਾਨ ਟੁੱਟ ਗਿਆ, ਉਹਨਾਂ ਸੰਤਾਂ ਭਗਤਾਂ ਦਾ ਮਾਨ ਟੁੱਟ ਗਿਆ ਕਿ ਅਸੀਂ ਤੇ ਹੁਣ ਤੱਕ ਭੁੱਲੇ ਰਹੇ, ਇਹਨੂੰ ਮਾੜਾ ਕਹਿੰਦੇ ਸੀ। ਇਹਦੇ ਪੈਰ ਧੋਣ ਨਾਲ ਤੇ ਉਹ ਪਾਣੀ ਫਿਰ ਤੀਰਥ ਬਣ ਗਿਆ। ਤੇ ਇਸੇ ਤਰੀਕੇ ਨਾਲ ਜਿਹੜਾ ਗੁਰੂ ਨਾਨਕ ਨੂੰ ਮਾੜਾ ਕਹਿੰਦੇ ਸੀ ਸਿੱਧ, ਗੁਰੂ ਦਾ ਇੱਕ ਸਿੱਖ ਮਰਦਾਨਾ ਇੰਨੀ ਦੂਰੋਂ, ਕੂਹਾਂ ਤੋਂ ਦੂਰੋਂ ਗੰਗਾ ਦਾ ਪਾਣੀ ਰਿਹਾ ਆ, ਤੇ ਇਹ ਸਾਰੇ ਸਿੱਧ ਮਿਲ ਕੇ ਵੀ ਉਥੋਂ ਦਿਸਦੇ ਪਾਣੀ ਨੂੰ ਅੱਗੇ ਨਾ ਲਿਆ ਸਕੇ।
ਚੌਪਈ ਲੱਜਿਤ ਹੋਇ ਸਭੀ ਪਛਾਰੇ,
ਸਾਰੇ ਬੜੇ ਸ਼ਰਮਿੰਦੇ ਹੋਏ, ਉਹ ਸੰਤ ਸਾਧੂ ਵੀ ਤੇ ਇਹ ਸਾਰੇ ਸਿੱਧ ਵੀ।
ਸ਼੍ਰੀ ਪ੍ਰਭ ਨਿਜ ਤੇ ਬ੍ਰਿਧ ਵਿਚਾਰੇ,
ਤੇ ਸੱਚੇ ਪਾਤਸ਼ਾਹ ਆਪਣੇ ਅੰਦਰੋਂ ਜਦੋਂ ਦਇਆ ਕਿਰਪਾ ਬਖਸ਼ਿਸ਼ ਕੀਤੀ,
ਕੇਤਿਕ ਚਰਨਨ ਸੀਸ ਨਿਵਾਯੋ,
ਜਦੋਂ ਉਹਨਾਂ ਤੇ ਕਿਰਪਾ ਸਤਿਗੁਰਾਂ ਨੇ ਕੀਤੀ ਤੇ ਕਈਆਂ ਨੇ ਸਤਿਗੁਰਾਂ ਤੇ ਫਿਰ ਸ਼ਰਧਾ ਕਰਕੇ ਚਰਨਾਂ ਤੇ ਸਿਰ ਝੁਕਾਇਆ ਕਿ ਸੱਚੇ ਪਾਤਸ਼ਾਹ ਅਸੀਂ ਭੁੱਲ ਗਏ, ਇਹ ਸਭ ਤੁਹਾਡੀ ਹੀ ਬਖਸ਼ਿਸ਼ ਆ।
ਕੇਤਿਕ ਮਨ ਮੈਂ ਗਰਭ ਵਡਾਇਓ,
ਤੇ ਕਈ ਹੋਰ ਈਰਖਾ ਅੰਦਰ ਹੋ ਗਈ, ਕਈ ਹੋਰ ਸੜਨ ਲੱਗ ਪਏ ਬਹੁਤ।
ਤਬ ਮਛਿੰਦਰ ਨੇ ਬੈਨ ਉਚਾਰੇ,
ਮਛਿੰਦਰ ਨਾਥ ਉੱਥੇ ਬੈਠਾ ਹੋਇਆ ਸੀ, ਉਹਨੇ ਫਿਰ ਇਸ ਤਰ੍ਹਾਂ ਕਿਹਾ,
ਹਮਕੋ ਫਲ ਦੇਹੋ ਮਧੁਰ ਆਹਾਰੇ,
ਤੇ ਸੱਚੇ ਪਾਤਸ਼ਾਹ ਭੁੱਖ ਲੱਗੀ ਆ, ਮਿੱਠੇ ਫਲ ਖਾਣ ਨੂੰ ਦਿਓ।
ਬੈਠੇ ਰਹੋ ਨਾ ਕਿਤਹੂੰ ਜਾਈ,
ਪਰ ਇਹ ਸ਼ਰਤ ਆ ਕਿ ਬੈਠੇ ਰਹੋ, ਜਾਓ ਕਿਤੇ ਨਾ, ਤੇ ਫਲ ਜਰੂਰ ਖਵਾਓ, ਤੇ ਖਵਾਓ ਵੀ ਮਿੱਠੇ।
ਦੇਖੈ ਸ਼ਕਤ ਜੇ ਦੇਹ ਖਵਾਈ,
ਜੇ ਮਿੱਠੇ ਫਲ ਖਵਾਓਗੇ ਤੇ ਤਾਂ ਤੁਹਾਡੀ ਸ਼ਕਤੀ ਦਾ ਵੇ ਪਤਾ ਲੱਗ ਜਾਏਗਾ।
ਦੋਹਰਾ ਫੇਨਲ ਕੋ ਤਰ ਤੈ ਹੁਤੇ ਤਬ ਹੀ ਗੁਰ ਸਿੱਧ ਮਾਏ,
ਉਸ ਵੇਲੇ ਜਿੱਥੇ ਸੱਚੇ ਪਾਤਸ਼ਾਹ ਬੈਠੇ ਸੀ, ਰਿੱਠਿਆਂ ਦਾ ਪੇੜ ਸੀ, ਰਿੱਠਿਆਂ ਦਾ ਦਰਖਤ ਸੀ, ਉਹਦੇ ਥੱਲੇ ਬੈਠੇ ਹੋਏ ਸੀ।
ਇੱਕ ਟਹਿਨ ਨੋ ਪ੍ਰਭ ਕੀ ਦਿਸ਼ਾ, ਇੱਕ ਸਿੱਧਰ ਦਿਸ਼ਿਆ,
ਵੱਡੇ ਵੱਡੇ ਟਾਣੇ ਸੀ, ਫਲ ਲੱਗੇ ਹੋਏ ਸੀ, ਜਿਹਦੇ ਥੱਲੇ ਸਤਿਗੁਰੂ ਜੀ ਬੈਠੇ ਸੀ, ਉਧਰਲਾ ਟਾਣਾ ਫਲਾਂ ਨਾਲ ਭਰਿਆ, ਥੋੜਾ ਨੀਵਾਂ ਹੋਇਆ ਸੀ, ਦੂਸਰੇ ਪਾਸੇ ਵੀ ਫਲ ਬਹੁਤ ਲੱਗੇ ਸੀ, ਸਤਿਗੁਰਾਂ ਨੇ ਆਪਣੇ ਪਾਸੇ ਜਿਹੜੇ ਫਲ ਸੀ ਨਾ।
ਚੌਪਈ ਟਹਿਨੋ ਆਪਣੀ ਦਿਸ਼ ਕੋ ਜੋ,
ਸਤਿਗੁਰਾਂ ਦੇ ਪਾਸੇ ਜਿਹੜਾ ਟਹਿਣਾ ਫਲਾਂ ਨਾਲ ਭਰਿਆ ਹੋਇਆ ਸੀ ਨਾ।
ਸ਼੍ਰੀ ਗੁਰ ਪਿਖ ਮਧੁਰੋ ਕਿਉ ਸੋ,
ਸਤਿਗੁਰਾਂ ਨੇ ਜਦੋਂ ਉਹਦੇ ਵੱਲ ਵੇਖਿਆ ਤੇ ਇੱਛਾ ਅੰਦਰ ਹੋਈ ਕਿ ਸਾਰੇ ਫਲ ਮਿੱਠੇ ਹੋ ਜਾਣ, ਰੀਠਿਆਂ ਦੇ ਫਲ ਹੁੰਦੇ ਤੇ ਕੌੜੇ ਆ ਰੀਠੇ, ਪਰ ਉਹ ਵੇਖਣ ਨਾ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਮਿੱਠੇ ਹੋ ਗਏ।
ਟੂਟੇ ਫਲ ਤਜ ਕਰ ਤਰ ਡਾਰੀ,
ਤੇ ਜਦੋਂ ਉਹ ਮਿੱਠੇ ਨਾਲ ਰਸ ਨਾਲ ਭਰ ਗਏ, ਜਿਹੜੇ ਪੱਕੇ ਫਲ ਸੀ ਉਹ ਉਥੋਂ ਆਪੇ ਟੁੱਟ ਟੁੱਟ ਕੇ ਥੱਲੇ ਡਿੱਗਣ ਲੱਗ ਪਏ।
ਪਰੇ ਮਛਿੰਦਰ ਕੇਰੇ ਅਗਾਰੀ,
ਤੇ ਮਛਿੰਦਰ ਨਾਥ ਇਧਰ ਬੈਠਾ ਸੀ, ਉਥੋਂ ਫਲ ਟੁੱਟ ਕੇ ਤੇ ਡਿੱਗੇ ਜਾ ਕੇ ਮਛਿੰਦਰ ਨਾਥ ਦੇ ਅੱਗੇ।
ਫਲ ਬਿਲੋਕ ਕੈ ਹਾਥ ਉਚਾਏ,
ਜਦੋਂ ਫਲ ਉਹਦੇ ਅੱਗੇ ਡਿੱਗੇ ਤੇ ਉਹ ਮਛਿੰਦਰ ਨਾਥ ਨੇ ਫਲ ਸਮਝ ਕੇ ਚੁੱਕ ਲਏ।
ਸਾਧ ਮਧੁਰ ਅਤੇ ਪਾਇਓ ਖਾ,
ਜਦੋਂ ਮੂੰਹ ਵਿਚ ਪਾਇਆ ਉਹ ਬੜੇ ਮਿੱਠੇ ਤੇ ਰਸ ਨਾਲ ਭਰੇ ਸੀ, ਬਹੁਤ ਸਵਾਦਲੇ ਸੀ।
ਤਬ ਸਿੱਧਨ ਸੋ ਗਿਰਾਇਓ ਚਾਰੀ,
ਤੇ ਸਤਿਗੁਰਾਂ ਨੇ ਸਿੱਧਾਂ ਨੂੰ ਆਖਿਆ,
ਇਹ ਫਲ ਕੌੜੇ ਹੁਤੇ ਅਗਾਰੀ,
ਇਹ ਹੈ ਤੇ ਬੜੇ ਕੌੜੇ ਸੀ, ਸਿੱਧ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗੇ,
ਆਬ ਅਤੇ ਮਧੁਰ ਸਾਧ ਕੇ ਮਾਹੀ,
ਹੁਣ ਇਹ ਬੜੇ ਮਿੱਠੇ ਨੇ, ਬੜਾ ਸਵਾਦ ਹੈ ਇਹਨਾਂ ਦੇ ਵਿਚ,
ਖਾਵਤ ਤਿਆਗੇ ਜਾਵਤ ਨਾਹੀ,
ਤੇ ਖਾਂਦਿਆਂ ਖਾਂਦਿਆਂ ਜੀ ਕਰਦਾ ਕਿ ਖਾਈ ਜਾਈਏ, ਛੱਡੀਏ ਨਾ, ਇੰਨੇ ਮਿੱਠੇ ਤੇ ਇੰਨੇ ਸਵਾਦਲੇ ਫਲ ਹਨ। ਕਿਉਂਕਿ ਸਤਿਗੁਰੂ ਜੀ ਆਪਾਂ ਜਾਣਦੇ ਹਾਂ ਗੁਰੂ ਨਾਮ ਗੁਰੂ ਮਹਿਮਾ ਬਾਰੇ ਕਿ ਸਤਿਗੁਰਾਂ ਨੂੰ ਜਦੋਂ ਸਿੱਖਾਂ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਬਹੁਤ ਭੁੱਖ ਲੱਗੀ ਆ, ਥੱਕੇ ਵੀ ਬੜੇ ਆ, ਤੇ ਹੁਣੇ ਕੁਛ ਖਾਣ ਨੂੰ ਮਿਲੇ, ਤੇ ਸਤਿਗੁਰਾਂ ਨੇ ਆਖਿਆ ਸੀ ਭਾਈ ਲੈਣਿਆ ਚੜ੍ਹਦਿਆਂ ਕਿੱਕਰ ਤੇ ਝਾੜ ਮਠਿਆਈ, ਜਦੋਂ ਹਲੂਣਾ ਮਾਰਿਆ ਤੇ ਤਾਜ਼ੀਆਂ ਮਠਿਆਈਆਂ ਸਿੱਖਾਂ ਨੇ ਰੱਜ ਰੱਜ ਕੇ ਖਾਧੀਆਂ। ਗੁਰਬਾਣੀ ਵਿਚ ਪਾਠ ਆਉਂਦਾ ਸਭ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ, ਸਾਰੇ ਖਜ਼ਾਨੇ ਗੁਰੂ ਦੀ ਨਿਗਾਹ ਵਿਚ ਹੁੰਦੇ ਆ, ਭਾਵੇਂ ਕਿਸੇ ਨੂੰ ਰਾਜਾ ਬਣਾ ਦੇ, ਭਾਵੇਂ ਕਿਸੇ ਦੇ ਭਾਰੇ ਭਰੇ, ਖਾਲੀ ਖਜ਼ਾਨੇ ਘਰੇ ਬੈਠਿਆ ਹੀ ਭਰ ਦੇਵੇ, ਉਹਨਾਂ ਨੂੰ ਮਿਹਨਤ ਕਰਨੀ ਨਾ ਪਵੇ, ਖਾਲੀ ਕਾਸੇ ਸਤਿਗੁਰੂ ਜੀ ਭਰ ਸਕਦੇ ਨੇ। ਸਤਿਗੁਰੂ ਜੀ ਸਭ ਪਦਾਰਥਾਂ ਦੇ, ਸਭ ਸ਼ਕਤੀਆਂ ਦੇ, ਸਰਬ ਬਰਕਤਾਂ ਦੇ ਮਾਲਕ, ਤੇ ਸਤਿਗੁਰਾਂ ਦਾ ਇਸ਼ਾਰਾ, ਇੱਕ ਇਸ਼ਾਰੇ ਦੇ ਨਾਲ ਸਭ ਬਰਕਤਾਂ ਦੌੜੀਆਂ ਉਹਨਾਂ ਦੇ ਘਰਾਂ ਵਿਚ ਚਲੇ ਜਾਂਦੀਆਂ, ਜਿਨ੍ਹਾਂ ਤੇ ਗੁਰੂ ਦੀ ਰਹਿਮਤ ਹੋ ਜਾਏ, ਦਇਆ ਕਿਰਪਾ ਹੋ ਜਾਏ। ਤੇ ਤੁਸੀਂ ਸਾਰੇ ਜਿੰਨੇ ਵੀ ਇੱਥੇ ਬੈਠੇ ਆ, ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਅਸੀਂ ਉਹਨਾਂ ਦੇ ਬਖਸ਼ਿਸ਼ ਦੇ ਪਾਤਰ ਬਣੀਏ, ਤੇ ਸਾਰੀਆਂ ਬਖਸ਼ਿਸ਼ਾਂ ਸਤਿਗੁਰੂ ਜੀ ਸਾਡੇ ਤੇ ਬਖਸ਼ਿਸ਼ ਕਰਨ, ਅਸੀਂ ਉਹਨਾਂ ਸੁੱਖਾਂ ਨੂੰ ਮਾਣੀਏ, ਲੋਕ ਦੇ ਤੇ ਪਰਲੋਕ ਦੇ ਸੁੱਖਾਂ ਨੂੰ। ਇਹਨਾਂ ਕੁਛ ਕਹਿ ਕੇ ਮੈਂ ਖਿਮਾ ਮੰਗਦਾ, ਬੋਲਦਿਆਂ ਵਾਧਾ ਘਾਟਾ ਹੋਵੇ ਤੇ ਮਾਫ ਕਰਨਾ। ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੀਏ, ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।